ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨਾ ਨਿਹ ਚਲ ਰਾਜ ਕਮਾਓ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨਾ ਨਿਹ ਚਲ ਰਾਜ ਕਮਾਓ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਆਪਦਾ ਭਈ ਬਤੀਤ ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਘਰ ਮੰਗਲ ਵਾਜਹਿ ਨਿਤ ਵਾਜੇ ਆਪਣੇ ਖਸਮ ਨਿਵਾਜੇ ਅਸਥਿਰ ਰਹੋ ਡੋਲੋ ਮਤ ਕਬਹੂ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨ ਕੇ ਜੀਵ ਤਿਨਹੀ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨੈ ਹਾਰੈ ਨਾਨਕ ਸੱਚ ਵਡਿਆਈ ਜਿਨ ਕੇ ਜੀਵ ਤਿਨਹੀ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨੈ ਹਾਰੈ ਨਾਨਕ ਸੱਚ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਸਮੂਹ ਸੰਗਤਾਂ ਧੰਨਤਾ ਦੇ ਯੋਗ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਜੋ ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਧਨਾਸਰੀ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਪਾਵਨ ਸ਼ਬਦ ਉਚਾਰਿਆ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 678 ਅੰਗ ਦੇ ਉੱਪਰ ਸੁਭਾਏਮਾਨ ਹੈ। ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ, ਤੁਮ ਘਰ ਆਵਹੋ ਮੇਰੇ ਮੀਤ, ਤੁਮਰੇ ਦੁਖੀ ਹਰ ਆਪ ਨਿਵਾਰੇ, ਅਪਦਾ ਭਈ ਬਤੀਤ। ਸਤ ਸੰਗਤ ਜੀ, ਧਾਰਮਿਕ ਵਿਦਵਾਨਾਂ ਨੇ, ਮਹਾਂਪੁਰਸ਼ਾਂ ਨੇ ਕਈ ਤਰ੍ਹਾਂ ਦੇ ਜੀਵਾਂ ਦੀ ਗਿਣਤੀ ਕੀਤੀ ਹੈ। ਇੱਕ ਐਸੇ ਹੁੰਦੇ ਹਨ ਜਿਨ੍ਹਾਂ ਨੂੰ ਧਰਮ ਬਾਰੇ ਬਿਲਕੁਲ ਵੀ ਗਿਆਨ ਨਹੀਂ ਹੁੰਦਾ, ਉਹਨਾਂ ਦੇ ਜੀਵਨ ਦਾ ਲਕਸ਼, ਉਹਨਾਂ ਦੇ ਜੀਵਨ ਦਾ ਮਨੋਰਥ ਕੇਵਲ ਖਾਣਾ ਪੀਣਾ ਪਹਿਨਣਾ ਹੁੰਦਾ ਹੈ। ਇਸ ਤੋਂ ਵੱਧ ਉਹਨਾਂ ਨੂੰ ਕੁਝ ਵੀ ਗਿਆਨ ਨਹੀਂ ਹੁੰਦਾ। ਇੱਕ ਸ਼੍ਰੇਣੀ ਐਸੀ ਹੈ ਜਿਨ੍ਹਾਂ ਨੂੰ ਪਰਮਾਰਥ ਦਾ ਤਾਂ ਕੁਝ ਗਿਆਨ ਨਹੀਂ ਹੁੰਦਾ, ਪਰ ਦੂਸਰੇ ਧਾਰਮਿਕ ਲੋਕਾਂ ਦੀ ਨੁਕਤਾਚੀਨੀ ਬਹੁਤ ਕਰਦੇ ਹਨ। ਆਪ ਨਾ ਦੇਹੇ ਚੁਰੂ ਭਰ ਪਾਣੀ, ਤਿਹ ਨਿੰਦੇ ਜੇ ਗੰਗਾ ਆਨੀ। ਮਾਣਯੋਗ ਮਸਕੀਨ ਸਾਹਿਬ ਜੀ ਨੂੰ ਕਿਸੇ ਪ੍ਰੇਮੀ ਨੇ ਪੁੱਛਿਆ ਸੀ ਕਿ ਮਸਕੀਨ ਜੀ, ਕੌਮ ਦੀ ਚੜ੍ਹਦੀ ਕਲਾ ਕਿਵੇਂ ਹੋਵੇ, ਪੰਥ ਦੀ ਚੜ੍ਹਦੀ ਕਲਾ ਕਿਵੇਂ ਹੋਵੇ। ਮਸਕੀਨ ਸਾਹਿਬ ਜੀ ਆਖਣ ਲੱਗੇ ਕਿ ਗੁਰਮੁਖਾ, ਤੂੰ ਪਹਿਲਾਂ ਆਪਣੀ ਚੜ੍ਹਦੀ ਕਲਾ ਤਾਂ ਕਰ ਲੈ, ਕੌਮ ਦੀ ਬਾਅਦ ਦੇ ਵਿੱਚ ਗੱਲ ਕਰੀ, ਪੰਥ ਦੀ ਬਾਅਦ ਦੇ ਵਿੱਚ ਗੱਲ ਕਰੀ। ਨਾ ਤੂੰ ਸਾਬਤ ਸੂਰਤ ਹੈ, ਨਾ ਤੂੰ ਅੰਮ੍ਰਿਤ ਛਕਿਆ ਹੋਇਆ ਹੈ, ਨਾ ਤੂੰ ਪੰਜ ਬਾਣੀਆਂ ਦਾ ਨਿਤਨੇਮੀ ਹੈ, ਨਾ ਤੂੰ ਸੰਗਤ ਕਰਦਾ ਹੈ, ਨਾ ਤੂੰ ਅੰਮ੍ਰਿਤ ਵੇਲੇ ਉੱਠਦਾ ਹੈ। ਗੱਲਾਂ ਤੂੰ ਕੌਮ ਦੀ ਚੜ੍ਹਦੀ ਕਲਾ ਦੀਆਂ ਕਰ ਰਿਹਾ ਹੈ, ਪੰਥ ਦੀ ਚੜ੍ਹਦੀ ਕਲਾ ਦੀਆਂ ਕਰ ਰਿਹਾ ਹੈ, ਕਿਉਂਕਿ ਰਿਵਾਜ ਬਣ ਗਿਆ ਹੈ ਕਿ ਦੂਸਰੇ ਦੇ ਔਗੁਣ ਫਰੋਲਣੇ, ਆਪਣੇ ਵੱਲ ਨਹੀਂ ਝਾਤ ਮਾਰਨੀ। ਧਾਰਮਿਕ ਜਗਤ ਕਿੱਥੋਂ ਸ਼ੁਰੂ ਹੁੰਦਾ ਹੈ? ਜਿੱਥੇ ਸਾਧ ਸੰਗਤ ਜੀ ਜਗਿਆਸਾ ਆ ਜਾਂਦੀ ਹੈ। ਜਿਵੇਂ ਆਪਾਂ ਸਾਰੇ ਸਤਿਗੁਰਾਂ ਦੇ ਘਰ ਦੇ ਵਿੱਚ ਚੱਲ ਕੇ ਆਉਂਦੇ ਹਾਂ, ਜਾਂ ਆਪਣੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਕਥਾ ਕੀਰਤਨ ਸਰਵਣ ਕਰਦੇ ਹਾਂ, ਇਹ ਜਗਿਆਸਾ ਪੈਦਾ ਹੋ ਗਈ। ਜਗਿਆਸੂ ਥੋੜ੍ਹਾ ਬਹੁਤਾ ਸਿਮਰਨ ਭਜਨ ਕਰਨ ਲੱਗ ਪੈਂਦਾ ਹੈ, ਥੋੜ੍ਹੀ ਬਹੁਤੀ ਬਾਣੀ ਪੜ੍ਹਨ ਲੱਗ ਪੈਂਦਾ ਹੈ, ਥੋੜ੍ਹਾ ਬਹੁਤਾ ਅਭਿਆਸ ਕਰਨ ਲੱਗ ਪੈਂਦਾ ਹੈ। ਬਹੁਤੀ ਉਸਦੀ ਗਹਿਰਾਈ ਨਹੀਂ ਹੁੰਦੀ। ਚਲੋ, ਇਹ ਹੈ ਕਿ ਉਹ ਧਰਮ ਦੇ ਰਸਤੇ ਦੇ ਉੱਪਰ, ਪਰਮਾਰਥ ਦੇ ਰਸਤੇ ਦੇ ਉੱਪਰ ਚੱਲ ਪੈਂਦਾ ਹੈ। ਇੱਕ ਸ਼੍ਰੇਣੀ ਐਸੀ ਹੈ ਜਿਸ ਨੂੰ ਧਾਰਮਿਕ ਵਿਦਵਾਨਾਂ ਨੇ ਸਾਧੂ ਸ਼੍ਰੇਣੀ ਆਖਿਆ ਹੈ। ਕਹਿੰਦੇ ਉਹ ਬੜੀ ਮਿਹਨਤ ਦੇ ਨਾਲ, ਬੜੀ ਮਸ਼ਕਤ ਦੇ ਨਾਲ, ਬੜੀ ਘਾਲਣਾ ਦੇ ਨਾਲ ਪਰਮਾਰਥ ਦੇ ਰਸਤੇ ਦੇ ਉੱਪਰ ਚੱਲਦੇ ਹਨ। ਕਦੇ ਕਦਾਈਂ ਕੋਈ ਝਲਕ ਮਿਲ ਜਾਂਦੀ ਹੈ, ਕਦੇ ਕਦਾਈਂ ਕੋਈ ਰਸ ਮਿਲ ਜਾਂਦਾ ਹੈ, ਪਰ ਫਿਰ ਟੁੱਟ ਜਾਂਦਾ ਹੈ, ਫਿਰ ਰਹਿ ਜਾਂਦਾ ਹੈ, ਮੰਜ਼ਿਲ ਤੱਕ ਨਹੀਂ ਅੱਪੜਦੇ ਪੂਰਨ ਤੌਰ 'ਤੇ। ਉਹਨਾਂ ਨੂੰ ਸਾਧੂ ਕਿਹਾ ਗਿਆ ਹੈ। ਸਾਧਨਾ ਬਹੁਤ ਹੈ ਪਰ ਰਸ ਕਦੇ ਕਦਾਈ ਬਣਦਾ ਹੈ, ਹਮੇਸ਼ਾ ਨਹੀਂ ਬਣਦਾ। ਔਰ ਇੱਕ ਐਸੇ ਧਾਰਮਿਕ ਪੁਰਸ਼ ਕਹੇ ਗਏ ਹਨ ਜਿਨ੍ਹਾਂ ਨੂੰ ਆਪਾਂ ਸੰਤ ਕਹਿ ਦਿੰਦੇ ਹਾਂ, ਗੁਰਮੁਖ ਕਹਿ ਦਿੰਦੇ ਹਾਂ, ਬ੍ਰਹਮ ਗਿਆਨੀ ਕਹਿ ਦਿੰਦੇ ਹਾਂ, ਜਿਨ੍ਹਾਂ ਨੇ ਆਪਣੀ ਜੀਵਨ ਦੀ ਬਾਜ਼ੀ ਨੂੰ ਜਿੱਤ ਲਿਆ ਹੁੰਦਾ ਹੈ, ਜਿਨ੍ਹਾਂ ਨੂੰ ਮੰਜ਼ਿਲ ਨਸੀਬ ਹੋ ਗਈ ਹੁੰਦੀ ਹੈ। ਅੱਜ ਦਾ ਇਹ ਜਿਹੜਾ ਪਾਵਨ ਪਵਿੱਤਰ ਸ਼ਬਦ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਇਆ ਹੈ ਤਾਂ ਭਾਵੇਂ ਸਾਰਿਆਂ ਵਾਸਤੇ ਹੀ ਸਾਂਝਾ, ਵਿਸ਼ੇਸ਼ ਤੌਰ 'ਤੇ ਇਸ ਸ਼ਬਦ ਦੇ ਵਿੱਚੋਂ ਉਹਨਾਂ ਸਾਧੂ ਜਨਾਂ ਨੂੰ, ਉਹਨਾਂ ਪਰਮਾਰਥ ਦੇ ਰਸਤੇ ਦੇ ਉੱਪਰ ਚੱਲਣ ਵਾਲਿਆਂ ਗੁਰਮੁਖਾਂ ਨੂੰ ਸੇਧ ਮਿਲਦੀ ਹੈ, ਪ੍ਰੇਰਣਾ ਮਿਲਦੀ ਹੈ, ਉਤਸ਼ਾਹ ਮਿਲਦਾ ਹੈ, ਜਿਹੜੇ ਕਿਸੇ ਕਾਰਨ ਕਰਕੇ ਕਿਧਰੇ ਅਟਕ ਜਾਂਦੇ ਹਨ, ਕਿਧਰੇ ਰੁਕ ਜਾਂਦੇ ਹਨ। ਕਿਉਂਕਿ ਭਗਤਾਂ ਨੇ ਵੀ ਫਰਮਾਇਆ ਹੈ ਕਿ ਚਾਲੇ ਥੇ ਹਰ ਮਿਲਣ ਕਉ, ਵਿਚੇ ਅਟਕਿਓ ਜੀਤ। ਚੱਲੇ ਤਾਂ ਸੀ ਰੱਬ ਨੂੰ ਮਿਲਣ ਵਾਸਤੇ, ਪਰਮਾਤਮਾ ਨੂੰ ਮਿਲਣ ਵਾਸਤੇ, ਗੁਰੂ ਨੂੰ ਮਿਲਣ ਵਾਸਤੇ, ਪਰ ਕਹਿੰਦੇ ਕਿਧਰੇ ਕਿਸੇ ਕਾਮਨਾ ਵਿੱਚ, ਕਿਧਰੇ ਕਿਸੇ ਵਾਸ਼ਨਾ ਵਿੱਚ, ਕਿਸੇ ਨਾ ਕਿਸੇ ਔਗਣ ਦੇ ਵਿੱਚ ਮਨ ਜਿਹੜਾ ਹੈ ਉਹ ਰੁਕ ਜਾਂਦਾ ਹੈ, ਕਿਧਰੇ ਅਟਕ ਜਾਂਦਾ ਹੈ ਕਿਸੇ ਲੋਭ ਦੇ ਵਿੱਚ। ਇਸ ਕਰਕੇ ਮੰਜ਼ਿਲ ਨਹੀਂ ਪ੍ਰਾਪਤ ਹੁੰਦੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਵੀ ਇਸ ਦੇ ਪ੍ਰਥਾਏ ਵਚਨ ਹਨ। ਉਹ ਕਹਿੰਦੇ ਡਿੱਗਦਾ ਢਹਿੰਦਾ ਪਾਣੀ ਤੱਕ ਕੇ, ਦਿਲ ਮੇਰਾ ਵਗ ਟੁਰਿਆ, ਡਾਢਾ ਨਿਰਮਲ ਸਵੱਛ ਤੇ ਸੋਹਣਾ ਦਿਲ ਉਸ ਦੇ ਵਿੱਚ ਖੁਰਿਆ। ਕਿਉਂਕਿ ਕਸ਼ਮੀਰ ਦੇ ਇਲਾਕੇ ਦੇ ਵਿੱਚ ਇੱਛਾ ਬਲ ਜਿਹੜਾ ਚਸ਼ਮਾ ਵਗਦਾ ਹੈ, ਉਸ ਦੇ ਕਿਨਾਰੇ 'ਤੇ ਬੈਠ ਕੇ ਭਾਈ ਸਾਹਿਬ ਜੀ ਨੇ ਬਹੁਤ ਸਾਰੀਆਂ ਅਧਿਆਤਮਿਕ ਕਵਿਤਾਵਾਂ ਦੀ ਰਚਨਾ ਕੀਤੀ। ਉੱਥੇ ਭਾਈ ਸਾਹਿਬ ਜੀ ਨੇ ਇਹ ਕਵਿਤਾ ਰਚੀ ਸੀ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਘਰ ਆਰਾਮ ਨਹੀਂ ਬਹਿੰਦੇ, ਨਿਉਹ ਵਾਲੇ ਨੈਣਾ ਕੀ ਨੀਂਦਰ। ਕਹਿੰਦੇ ਜਿਨ੍ਹਾਂ ਨੈਣਾਂ ਦੇ ਵਿੱਚ ਨਿਉਹ ਹੋਵੇ, ਪ੍ਰੇਮ ਹੋਵੇ, ਉਹਨਾਂ ਨੂੰ ਫਿਰ ਨੀਂਦ ਕਿੱਥੋਂ ਚੰਗੀ ਲੱਗਦੀ ਹੈ ਵੀ ਸੁੱਤੇ ਰਹੀਏ, ਐਡੀ ਵੱਡੀ ਰਾਤ ਸੌਂ ਕੇ ਹੀ ਲੰਘਾ ਦੇਣੀ ਹੈ। ਸਿਮਰਨ ਅਭਿਆਸ ਕਰਦੇ ਹਨ, ਭਜਨ ਕਰਦੇ ਹਨ, ਬੜੇ ਬੜੇ ਸਾਧਨ ਉਹਨਾਂ ਦੇ ਕੋਲ ਹੁੰਦੇ ਹਨ, ਕਦੇ ਬੈਠ ਕੇ ਜਪ ਕਰਨ ਲੱਗ ਪਏ, ਕਦੇ ਉੱਠ ਕੇ ਕਰਨ ਲੱਗ ਪਏ, ਕਿਧਰੇ ਫਿਰ ਤੁਰ ਕੇ ਕਰਨ ਲੱਗ ਪਏ, ਛੱਡਦੇ ਨਹੀਂ ਹਨ, ਲੱਗੇ ਰਹਿੰਦੇ ਹਨ। ਤੋ ਦਾਸ ਆਪਣੇ ਵਿਸ਼ੇ ਵਾਲੇ ਪਾਸੇ ਆਵੇ। ਭਾਈ ਸਾਹਿਬ ਜੀ ਦੇ ਬਚਨ ਹਨ ਕਿ ਡਿੱਗਦਾ ਢਹਿੰਦਾ ਪਾਣੀ ਤੱਗ ਕੇ, ਦਿਲ ਮੇਰਾ ਵਗ ਟੁਰਿਆ, ਡਾਢਾ ਨਿਰਮਲ ਸਵੱਛ ਤੇ ਸੋਹਣਾ ਦਿਲ ਉਸ ਦੇ ਵਿੱਚ ਖੁਰਿਆ। ਉੱਥੇ ਭਾਈ ਸਾਹਿਬ ਜੀ ਨੇ ਦੱਸਿਆ ਹੈ ਕਿ ਚਸ਼ਮੇ ਦੇ ਵਿੱਚੋਂ ਪਾਣੀ ਤੁਰਿਆ ਸੀ ਕਿ ਮੈਂ ਕਿਸੇ ਮੰਜ਼ਿਲ ਤੱਕ ਅੱਪੜ ਜਾਵਾਂਗਾ, ਕਿਸੇ ਆਪਣੇ ਮੁਕਾਮ ਨੂੰ ਹਾਸਲ ਕਰ ਲਵਾਂਗਾ, ਪਰ ਕਹਿੰਦੇ ਹੋਇਆ ਇਹ ਕਿ ਰਸਤੇ ਦੇ ਵਿੱਚ ਇੱਕ ਬਹੁਤ ਵੱਡਾ ਪੱਥਰ ਆ ਗਿਆ। ਉੱਥਰ ਉਸ ਪੱਥਰ ਨੇ ਉਸ ਚਸ਼ਮੇ ਦੇ ਪਾਣੀ ਨੂੰ ਰੋਕ ਲਿਆ। ਕਹਿੰਦੇ ਜਦ ਉਹ ਪੱਥਰ ਦੇ ਵਿੱਚ ਜਾ ਕੇ ਵੱਜਿਆ ਫਿਰ ਪਿੱਛੇ ਨੂੰ ਮੁੜ ਪਿਆ। ਬੜੇ ਬੜੇ ਸਾਧੂ, ਬੜੇ ਬੜੇ ਅਭਿਆਸੀ ਜਦ ਅੱਗੇ ਨਹੀਂ ਨਾ ਰਸਤਾ ਦਿਖਾਈ ਦਿੰਦਾ ਫਿਰ ਪਿੱਛੇ ਵੱਲ ਨੂੰ ਤੁਰ ਪੈਂਦੇ ਹਨ, ਲੋਭ ਲਾਲਚ ਵਾਲੇ ਪਾਸੇ ਤੁਰ ਪੈਂਦੇ ਹਨ, ਹਉਮੈ ਹੰਕਾਰ ਵਾਲੇ ਪਾਸੇ ਤੁਰ ਪੈਂਦੇ ਹਨ, ਤ੍ਰਿਸ਼ਨਾ ਵਾਸ਼ਨਾ ਵਾਲੇ ਪਾਸੇ ਤੁਰ ਪੈਂਦੇ ਹਨ। ਆਮ ਬੰਦੇ ਦੀ ਗੱਲ ਨਹੀਂ ਹੈ, ਵੱਡੇ ਵੱਡੇ ਅਭਿਆਸੀਆਂ ਦੀ ਗੱਲ ਹੈ। ਫਿਰ ਭਾਈ ਸਾਹਿਬ ਜੀ ਲਿਖਦੇ ਹਨ ਕਿ ਮੁਸ਼ਕਲ ਬਾਜ ਨਾ ਮੰਜ਼ਲ ਮਿਲਦੀ, ਦੁੱਖਾਂ ਬਾਜ ਨਾ ਜਾਰੀ। ਡਿੱਗਦੇ ਢਹਿੰਦੇ ਪਾਣੀ ਨੇ ਫਿਰ ਮਾਰੀ ਕਿਲਕਾਰੀ। ਕਹਿੰਦੇ ਉਸਨੇ ਆਪਣਾ ਬਲ ਇਕੱਠਾ ਕਰਕੇ ਨਾ ਫਿਰ ਉਛਾਲਾ ਮਾਰਿਆ, ਆਖਣ ਲੱਗਾ ਵੀ ਇਸ ਤਰ੍ਹਾਂ ਰੁਕਿਆ ਨਹੀਂ ਗੱਲ ਬਣਨੀ, ਚੱਲਣਾ ਪਵੇਗਾ। ਜੇ ਅਭਿਆਸ ਹੀ ਛੱਡ ਦਿੱਤਾ, ਜੇ ਸਿਮਰਨ ਹੀ ਛੱਡ ਦਿੱਤਾ, ਫਿਰ ਚੱਲਾਂਗੇ ਕਿਹੜੇ ਬਲ ਦੇ ਨਾਲ। ਡਿੱਗਦੇ ਢਹਿੰਦੇ ਪਾਣੀ ਨੇ ਜਾ ਮਾਰੀ ਕਿਲਕਾਰੀ, ਮੁਸ਼ਕਲ ਬਾਜ ਨਾ ਮੰਜ਼ਲ ਮਿਲਦੀ, ਦੁੱਖਾਂ ਬਾਜ ਨਾ ਜਾਰੀ। ਮੁਸ਼ਕਲਾਂ ਦਾ ਕੀ ਹੈ, ਮੁਸ਼ਕਲਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਹਨ। ਕਹਿੰਦੇ ਜਿਹੜੇ ਅਭਿਆਸੀ ਹੁੰਦੇ ਹਨ ਉਹ ਰੁਕੇ ਨਹੀਂ ਰਹਿੰਦੇ, ਚੱਲਦੇ ਰਹਿੰਦੇ ਹਨ। ਧਾਰਮਿਕ ਵਿਦਵਾਨ ਮਹਾਂਪੁਰਸ਼ ਇਹ ਮੰਨਦੇ ਹਨ, ਅਗਰ ਕੋਈ ਸਧਾਰਨ ਰੁਕਾਵਟ ਹੋਵੇ, ਕੋਈ ਸਧਾਰਨ ਮੁਸ਼ਕਲ ਹੋਵੇ, ਥੋੜ੍ਹੇ ਬਹੁਤੇ ਜਪ ਤਪ ਦੇ ਨਾਲ, ਥੋੜ੍ਹੇ ਬਹੁਤੇ ਸਿਮਰਨ ਦੇ ਨਾਲ, ਥੋੜ੍ਹੀ ਬਹੁਤੀ ਸੰਗਤ ਕਰਨ ਦੇ ਨਾਲ ਉਹ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ, ਨਿਕਲ ਜਾਂਦੀਆਂ ਹਨ। ਪਰ ਕਹਿੰਦੇ ਕਈ ਵਾਰੀ ਬਹੁਤ ਵੱਡੀਆਂ ਵੱਡੀਆਂ ਰੁਕਾਵਟਾਂ ਆ ਜਾਂਦੀਆਂ ਹਨ, ਛੋਟੀਆਂ ਨਹੀਂ। ਉਹਨਾਂ ਰੁਕਾਵਟਾਂ ਨੂੰ ਕਹਿੰਦੇ ਫਿਰ ਗੁਰੂ ਹੀ ਦੂਰ ਕਰ ਸਕਦਾ ਹੈ, ਪਰਮਾਤਮਾ ਹੀ ਦੂਰ ਕਰ ਸਕਦਾ ਹੈ, ਬੰਦੇ ਦੇ ਵੱਸ ਦੀ ਗੱਲ ਨਹੀਂ ਰਹਿ ਜਾਂਦੀ। ਫਿਰ ਇਸ ਦੇ ਕੋਲ ਕੇਵਲ ਤੇ ਕੇਵਲ ਅਰਦਾਸ ਹੀ ਰਹਿ ਜਾਂਦੀ ਹੈ। ਸਾਰੇ ਸੰਤਾਂ ਨੇ, ਸਾਰੇ ਭਗਤਾਂ ਨੇ ਇਸ ਤਰ੍ਹਾਂ ਦੀਆਂ ਅਰਦਾਸਾਂ ਕੀਤੀਆਂ ਹਨ। ਲੋਭ ਲਹਿਰ ਅਤ ਨਿਜਰ ਬਾਜੈ, ਕਾਇਆ ਡੂਬੇ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਕਹਿੰਦੇ ਉਸ ਰੁਕਾਵਟ ਨੂੰ ਕੇਵਲ ਗੁਰੂ ਦੂਰ ਕਰ ਸਕਦਾ ਹੈ। ਅੱਜ ਦਾ ਇਹ ਜਿਹੜਾ ਪਾਵਨ ਪਵਿੱਤਰ ਫਰਮਾਨ ਹੈ, ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ, ਇੱਕ ਅਭਿਆਸੀ ਨੂੰ, ਇੱਕ ਸਾਧੂ ਨੂੰ, ਕਿ ਤੁਸੀਂ ਰੁਕੋ ਨਾ, ਕੋਸ਼ਿਸ਼ ਕਰੋ, ਹਿੰਮਤ ਜੁਟਾਓ। ਤੁਸੀਂ ਆਪਣੇ ਨਿੱਜ ਘਰ ਦੇ ਵਿੱਚ, ਇੱਥੇ ਘਰ ਤੋਂ ਭਾਵ ਸੱਚਖੰਡ ਦਰਬਾਰ ਕਿਹਾ ਗਿਆ ਹੈ, ਇੱਕ ਤਾਂ ਹੈ ਨਾ ਕਿ ਸੰਸਾਰ ਦੇ ਵਿੱਚ ਆਉਣਾ ਅਤੇ ਸੰਸਾਰ ਦੇ ਵਿੱਚੋਂ ਜਾਣਾ, ਉਹ ਤਾਂ ਸਾਰਿਆਂ ਦਾ ਹੀ ਚੱਲਦਾ ਰਹਿੰਦਾ ਹੈ, ਸਾਰੇ ਆਉਂਦੇ ਰਹਿੰਦੇ ਹਨ, ਸਾਰੇ ਜਾਂਦੇ ਰਹਿੰਦੇ ਹਨ। ਇੱਕ ਹੁੰਦਾ ਹੈ ਬਾਹਰ ਮੁੱਖ ਹੋ ਜਾਣਾ ਅਤੇ ਫਿਰ ਅੰਤਰ ਮੁੱਖ ਹੋ ਕੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚ ਜਾਣਾ। ਕਹਿੰਦੇ ਆਪਣੇ ਘਰ ਦੇ ਵਿੱਚ ਆਓ, ਜਿਵੇਂ ਕਹਿੰਦੇ ਬੱਚੇ ਨੂੰ ਕਾਹਲੀ ਹੁੰਦੀ ਹੈ ਨਾ, ਵਿਦੇਸ਼ਾਂ ਦੇ ਵਿੱਚ ਗਿਆ ਹੈ, ਉਸ ਨੂੰ ਕਾਹਲੀ ਹੁੰਦੀ ਹੈ ਵੀ ਕਿਹੜਾ ਵੇਲਾ ਹੋਵੇ ਮੈਂ ਆਪਣੇ ਘਰ ਜਾਵਾਂ। ਮਾਂ ਬਾਪ ਦੀ ਜਿਹੜੀ ਇੱਛਾ ਹੁੰਦੀ ਹੈ ਬੱਚੇ ਦੇ ਨਾਲੋਂ ਕਈ ਗੁਣਾ ਜ਼ਿਆਦਾ ਤੀਬਰ ਹੁੰਦੀ ਹੈ, ਉਡੀਕਦੇ ਹਨ ਕਿਹੜਾ ਵੇਲਾ ਹੋਵੇ ਸਾਡਾ ਬੱਚਾ ਜਿਹੜਾ ਹੈ ਨਾ ਉਹ ਘਰ ਦੇ ਵਿੱਚ ਆਵੇ। ਸਾਧ ਸੰਗਤ ਜੀ, ਸਾਡੇ ਨਾਲੋਂ ਸਤਿਗੁਰੂ ਦੇ ਅੰਦਰ ਜ਼ਿਆਦਾ ਤੀਬਰ ਇੱਛਾ ਹੈ, ਸਾਡੇ ਨਾਲੋਂ ਪਰਮਾਤਮਾ ਦੇ ਅੰਦਰ ਜ਼ਿਆਦਾ ਤੀਬਰ ਇੱਛਾ ਹੈ। कि ये अपने निज घर दे विच आउण, सचखंड दरबार दे विच आउण, उडीकदे रहिंदे हन। तां ही भाई साहब भाई गुरदास साहब जी ने फरमाया है, चरण शरण गुर एक पैंडा जाए चल, सतगुरु कोट पैंडा आगे हुए लेत है। कहिंदे तुसी एक कदम पुटो, सतगुरु तुहाडे वल करोड़ां कदम चल के आउणगे तुहानू लैण वास्ते। बड़े काले हन कि अपने असली घर वल नू तुरन, असली मंजिल वल नू तुरन, तुहाडे नालों कई गुणा ज्यादा काले हन। पर सच्चाई यह है कि आपां एक कदम भी तुरन वास्ते तैयार नहीं। चरण शरण गुर एक पैंडा जाए चल, सतगुरु कोट पैंडा आगै होए लेत है। एक बार सतगुरु मंत्र सिमरन मात्र, सिमरन ताही बारंबार गुर हेत है। कहिंदे तुसी गुरु नू एक वारी सिमरो, सतगुरु तुहानू करोड़ां वारी सिमरनगे, तुहानू करोड़ां वारी याद करनगे। भावनी भगत भाए, कौड़ी अगर भाग राखै, ताहे गुर सर्व निदान दान देत है। सतगुरु दया निद महिमा अगाध बोध, नमो 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 नेत 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 है। वड़े वड़े अभ्यासियां दा मन अटक जांदा है, वड़े वड़े साधुआं दा मन रुक जांदा है। धन दीन दुनी दे मालक श्री गुरु नानक देव महाराज सच्चे पातशाह जी दे जीवन दे विच इक घटना है। महाराज सच्चे पातशाह एक राजे दे कोल गए जिसका नाम है कवल नैन। 17 राजे उस दे अगे झुकदे सन, एडा वड्डा राजा सी। साध संगत जी, महाराज सच्चे पातशाह जद उस दे कोल गए, कृपा भरी दृष्टि पाई ना, उसनू सारा अपना पूर्वला जन्म जिहड़ा सी ना वो याद आ गया। कई वारी जिहड़े गुरमुख अभ्यास करन वाले जां कोई भी जिग्यासु जन हन, एडियां वड्डियां वड्डियां दातां मंग लैंदे हन जिहड़ियां इस जन्म दे विच संभव होणियां मुश्किल हो जांदियां हन। जीवन छोटा है, दातां बहुत वड्डियां मंग लईयां जांदियां हन। उस वास्ते फिर चोला बदलना पैंदा है, उस वास्ते एक फिर शरीर फिर धारण करना पैंदा है, फिर वो कामनावां दी पूर्ति हुंदी है। महाराज सच्चे पातशाह जी ने कवल नैन दे उपर कृपा भरी दृष्टि पाई, उसनूं अपना सारा पूर्वला जन्म याद आ गया। भाई संतोख सिंह जी ने लिखिया है, ਇਹ ਰਾਜੇ ਜਨਕ ਦਾ ਸੇਵਕ ਸੀ ਜਿਸ ਦਾ ਨਾਮ ਸੀ ਪਹਿਲਾ ਸਫਾ ਚੰਦ। ਰਾਜਾ ਜਨਕ ਬ੍ਰਹਮ ਗਿਆਨੀ ਹੋਏ ਹਨ, ਵਿਦੇਹੀ ਹੋਏ ਹਨ, ਪੂਰਨ ਪੁਰਸ਼ ਹੋਏ ਹਨ, ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ ਕਿ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਬੜੀ ਮਾਇਆ ਦਾ ਪਸਾਰਾ ਸੀ ਪਰ ਹੈਨ ਬਿਲਕੁਲ ਨਿਰਲੇਪ, ਲਿਪਾਏਮਾਨ ਨਹੀਂ ਸਨ। ਕਿਉਂਕਿ ਜੋ ਸ਼ਬਦ ਦੇ ਨਾਲ ਜੁੜ ਜਾਂਦਾ ਹੈ ਮਾਇਆ ਦੇ ਪ੍ਰਭਾਵ ਤੋਂ ਉੱਪਰ ਉੱਠ ਜਾਂਦਾ ਹੈ। ਸਿੱਧਾਂ ਨੇ ਪੁੱਛਿਆ ਸੀ ਨਾ, ਦੁਨੀਆ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ। ਮਹਾਰਾਜ ਐਸਾ ਭਿਆਨਕ ਸਾਗਰ ਹੈ, ਇੰਨੀਆਂ ਭਿਆਨਕ ਲਹਿਰਾਂ ਹਨ ਇਸ ਦੇ ਵਿੱਚ, ਕਿਵੇਂ ਪਾਰ ਲੰਘਿਆ ਜਾਵੇ। ਚਰਪਟ ਬੋਲੇ ਅਵਧੂ ਨਾਨਕ ਦਿਓ ਸੱਚਾ ਵਿਚਾਰੋ। ਮਹਾਰਾਜ ਆਖਣ ਲੱਗੇ ਜਿਹੜੇ ਸ਼ਬਦ ਦੇ ਨਾਲ ਜੁੜ ਜਾਂਦੇ ਹਨ ਲਹਿਰਾਂ ਉਹਨਾਂ ਦਾ ਕੁਝ ਨਹੀਂ ਵਿਗਾੜਦੀਆਂ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਸ਼ਬਦ ਦੇ ਨਾਲ ਜੁੜੀ ਹੋਈ ਆਤਮਾ ਸੀ, ਪਵਿੱਤਰ ਆਤਮਾ। ਆਪਣੇ ਸੇਵਕ ਨੂੰ ਕਿਸੇ ਵਿਖਮ ਕੰਮ ਕਰਨ ਵਾਸਤੇ ਭੇਜਿਆ ਕਿ ਬਰਫੀਲੀ ਪਹਾੜੀ ਦੇ ਵਿੱਚੋਂ ਜਲ ਲੈ ਕੇ ਆਓ। ਉਹ ਗਏ ਹਨ, ਕਰੜੀ ਘਾਲਣਾ ਕੀਤੀ, ਉਹ ਬਰਫੀਲੀ ਪਹਾੜੀ ਦੇ ਵਿੱਚੋਂ ਪਾਣੀ ਲੈ ਕੇ ਆਏ। ਕਹਿੰਦੇ ਰਸਤੇ ਦੇ ਵਿੱਚ ਆਉਂਦਿਆਂ ਹੋਇਆਂ ਇਹ ਫੁਰਨਾ ਬਣ ਗਿਆ ਕਿ ਰਾਜੇ ਜਨਕ ਦੇ ਕੋਲ ਕਿੰਨੇ ਨੌਕਰ ਚਾਕਰ ਹਨ, ਕਿੰਨੀ ਇਸ ਦੀ ਸ਼ਾਨੋ ਸ਼ੌਕਤ ਹੈ। ਕੀ ਮੇਰੀ ਵੀ ਇਸ ਤਰ੍ਹਾਂ ਦੀ ਸ਼ਾਨੋ ਸ਼ੌਕਤ ਹੋ ਸਕਦੀ ਹੈ? ਉਂਝ ਘਾਲਣਾ ਬਹੁਤ ਸੀ। ਸਤਿਗੁਰਾਂ ਨੇ ਫਰਮਾਇਆ ਹੈ ਨਾ ਪਾਵਨ ਗੁਰਬਾਣੀ ਦੇ ਅੰਦਰ, ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ। ਕਹਿੰਦੇ ਸਾਰੇ ਨਹੀਂ ਨਿਭ ਸਕਦੇ ਗੁਰ ਪੀਰਾਂ ਦੇ ਨਾਲ, ਸਤਪੁਰਸ਼ਾਂ ਦੇ ਨਾਲ। ਉਹਨਾਂ ਦੀ ਘਾਲਣਾ ਬੜੀ ਕਰੜੀ ਹੁੰਦੀ ਹੈ, ਬਹੁਤ ਜਲਦੀ ਲੋਕ ਪਿੱਛੇ ਹਟ ਜਾਂਦੇ ਹਨ। ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ, ਪਰ ਕਹਿੰਦੇ ਸੁੱਖ ਸਾਰ, ਸੁੱਖ ਵੀ ਬਹੁਤ ਦਿੰਦੀ ਹੈ ਜਿੰਨੀ ਕਰੜੀ ਹੁੰਦੀ ਹੈ, ਸੁੱਖਾਂ ਦਾ ਵੀ ਮੂਲ ਹੁੰਦੀ ਹੈ। ਫੁਰਨਾ ਬਣ ਗਿਆ ਸਫਾ ਚੰਦ ਦੇ ਮਨ ਦੇ ਵਿੱਚ ਕਿ ਮੈਂ ਵੀ ਇਸ ਤਰ੍ਹਾਂ ਦਾ ਰਾਜਾ ਬਣ ਸਕਦਾ ਹਾਂ। ਜਦ ਰਾਜੇ ਜਨਕ ਦੇ ਕੋਲ ਗਿਆ ਇਹ ਸਫਾ ਚੰਦ, ਰਾਜਾ ਜਨਕ ਆਖਣ ਲੱਗੇ ਕਿ ਜੋ ਮੰਗਣਾ ਹੈ ਮੰਗ ਲਓ। ਜਿਹੜੀ ਇੱਛਾ ਦੇ ਨਾਲ ਆਇਆ ਸੀ ਨਾ ਘਰੋਂ ਕਿ ਮੈਂ ਇਹਨਾਂ ਦੀ ਸੇਵਾ ਕਰਕੇ ਆਤਮ ਗਿਆਨ ਦੀ ਪ੍ਰਾਪਤੀ ਕਰਨੀ ਹੈ, ਆਤਮ ਰਸ ਦੀ ਪ੍ਰਾਪਤੀ ਕਰਨੀ ਹੈ। ਸੰਸਾਰ ਦਾ ਸਭ ਤੋਂ ਵੱਡਾ ਮਹਾਨ ਆਤਮਕ ਸੁੱਖ ਮੈਂ ਪ੍ਰਾਪਤ ਕਰਨਾ ਹੈ। ਆਤਮ ਰਸ ਜੇ ਜਾਣਿਆ ਹਰ ਰੰਗ ਸਹਿਜੇ ਮਾਣ, ਨਾਨਕ ਧੰਨ 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 ਜਨ ਆਏ ਤੇ ਪਰਵਾਨ। ਪਰ ਕਹਿੰਦੇ ਆਖਣ ਲੱਗਾ ਕਿ ਰਾਜਨ ਮੈਨੂੰ ਆਤਮ ਗਿਆਨ ਦੇ ਦਿਓ, ਮੈਨੂੰ ਬ੍ਰਹਮ ਗਿਆਨ ਦੇ ਦਿਓ। ਜਨਕ ਆਖਣ ਲੱਗੇ ਕਿ ਜਿਹੜਾ ਫੁਰਨਾ ਰਸਤੇ ਦੇ ਵਿੱਚ ਤੁਹਾਨੂੰ ਫੁਰਿਆ ਸੀ ਨਾ, ਪਹਿਲਾਂ ਉਹ ਇੱਛਾ ਪੂਰੀ ਹੋਵੇਗੀ, ਆਤਮ ਗਿਆਨ ਦੀ ਗੱਲ ਹੁਣ ਬਾਅਦ ਦੇ ਵਿੱਚ ਹੋਵੇਗੀ। ਬੜਾ ਪਛਤਾਇਆ, ਆਖਣ ਲੱਗਾ ਮੈਂ ਤਾਂ ਆਤਮ ਗਿਆਨ ਵਾਸਤੇ ਆਇਆ ਸੀ, ਇਹ ਕਿਸ ਤਰ੍ਹਾਂ ਦਾ ਫੁਰਨਾ ਕਰ ਬੈਠਾ ਹਾਂ। ਫਿਰ ਉਸਨੇ ਬੇਨਤੀ ਕੀਤੀ ਵੀ ਮੈਨੂੰ ਆਤਮ ਗਿਆਨ ਕਦੋਂ ਮਿਲੇਗਾ, ਕਿਵੇਂ ਮਿਲੇਗਾ? ਆਖਣ ਲੱਗੇ ਕਲਯੁੱਗ ਦੇ ਅਵਤਾਰੀ ਪੁਰਸ਼ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸੋਂ ਹੁਣ ਤੁਹਾਨੂੰ ਆਤਮ ਗਿਆਨ ਦੀ ਪ੍ਰਾਪਤੀ ਹੋਵੇਗੀ, ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨਾ, ਹੁਣ ਇਸ ਜਨਮ ਦੇ ਵਿੱਚ ਨਹੀਂ। ਜਦ ਬੰਦਾ ਕਿਧਰੇ ਅਟਕ ਜਾਂਦਾ ਹੈ ਨਾ, ਸਾਲਾਂ ਦੇ ਸਾਲ ਲੰਘ ਜਾਂਦੇ ਹਨ, ਕਈ ਜਨਮ ਵੀ ਲੰਘ ਜਾਂਦੇ ਹਨ ਅਟਕਿਆ ਹੋਇਆ ਹੀ। ਕਹਿੰਦੇ ਹੁਣ ਇਸ ਜਨਮ ਦੇ ਵਿੱਚ ਨਹੀਂ, ਹੁਣ ਅਗਲੇ ਜਨਮ ਦੇ ਵਿੱਚ। ਉਹ ਫਿਰ ਸਾਧ ਸੰਗਤ ਜੀ ਕਵਲ ਨੈਣ ਬਣਿਆ, 17 ਰਾਜੇ ਉਸ ਦੇ ਅੱਗੇ ਝੁਕਦੇ ਸਨ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਭਰੀ, ਦ੍ਰਿਸ਼ਟੀ ਪਾਈ, ਆਤਮ ਗਿਆਨ ਦੀ ਉਸਨੂੰ ਬਖਸ਼ਿਸ਼ ਕਰਵਾਈ। ਇਸ ਤਰ੍ਹਾਂ ਇਹ ਜੋ ਪਾਵਨ ਪਵਿੱਤਰ ਸ਼ਬਦ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਕੁਝ ਭਾਵ ਜਿਹੜੇ ਹਨ ਉਹ ਸਾਨੂੰ ਦਰਸਾਏ ਹਨ। ਗੁਰੂ ਹੀ ਅਟਕਾਂ ਕੱਢ ਸਕਦਾ ਹੈ, ਪਰਮਾਤਮਾ ਹੀ ਅਟਕਾਂ ਕੱਢ ਸਕਦਾ ਹੈ। ਉਹਨਾਂ ਅਟਕਾਂ ਦੀ ਨਿਵਿਰਤੀ ਦੇ ਕੁਝ ਭਾਵ ਸਤਿਗੁਰੂ ਜੀ ਨੇ ਦੱਸੇ ਹਨ। ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾਂ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਂਝਾ ਉਪਦੇਸ਼ ਦਿੰਦੇ ਹੋਏ ਫਰਮਾਉਂਦੇ ਹਨ ਕਿ ਹੇ ਸਾਧੂ ਜਨੋ, ਹੇ ਗੁਰਮੁਖੋ, ਜਿਸ ਵਾਹਿਗੁਰੂ ਪਰਮੇਸ਼ਰ ਨੇ ਤੁਹਾਨੂੰ ਸੰਸਾਰ ਦੇ ਵਿੱਚ ਬਾਹਰ ਮੁੱਖ ਕੀਤਾ ਭੇਜਿਆ, ਕਿਉਂਕਿ ਕਹਿੰਦੇ ਇੱਕ ਦਿਨ ਐਸਾ ਜ਼ਰੂਰ ਸੀ ਜਿਸ ਦਿਨ ਆਪਾਂ ਸਾਰੇ ਜੀਵ ਉਸ ਪਰਮਾਤਮਾ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਹੋਏ ਸੀ। ਫਿਰ ਪਰਮਾਤਮਾ ਤੋਂ ਮਾਇਆ ਪੈਦਾ ਹੋਈ, ਫਿਰ ਤਿੰਨ ਗੁਣ ਪੈਦਾ ਹੋਏ, ਫਿਰ ਸਹਿਜੇ ਸਹਿਜੇ ਵਿਛੋੜਾ ਜਿਹੜਾ ਸੀ ਨਾ ਵੱਧਦਾ ਗਿਆ, ਲੰਬਾ ਹੁੰਦਾ ਗਿਆ। ਮਹਾਰਾਜ ਕਹਿੰਦੇ ਜਿਸ ਨੇ ਭੇਜਿਆ ਹੈ, ਬਾਹਰ ਮੁੱਖ ਕੀਤਾ ਹੈ, ਉਹ ਫਿਰ ਆਪਣੇ ਵੱਲ ਪ੍ਰੇਰਣਾ ਵੀ ਕਰ ਰਿਹਾ ਹੈ ਕਿ ਤੁਸੀਂ ਮੇਰੇ ਕੋਲ ਆਓ, ਵਾਪਸ ਆਓ। ਬੰਦਾ ਪਰਦੇਸ਼ ਦੇ ਵਿੱਚ ਜਾਵੇ, ਮਾਂ ਪਿਓ ਦਾ ਚੇਤਾ ਹੀ ਭੁਲਾ ਲਵੇ, ਮਾਂ ਪਿਓ ਤਾਂ ਉਡੀਕਦੇ ਹਨ ਨਾ, ਬੱਚਾ ਭੁੱਲ ਜਾਵੇ, ਮਾਂ ਪਿਓ ਨਹੀਂ ਭੁੱਲਦੇ, ਮਾਪੇ ਨਹੀਂ ਭੁੱਲਦੇ। ਇਹ ਜੀਵ ਵੀ ਪਰਦੇਸ਼ ਦੇ ਵਿੱਚ ਆਇਆ, ਬਾਹਰ ਮੁੱਖ ਹੋਇਆ, ਬਾਹਰ ਦੇ ਰੰਗ ਤਮਾਸ਼ਿਆਂ ਦੇ ਵਿੱਚ ਐਸਾ ਭੁੱਲਿਆ ਕਿ ਇਸ ਨੂੰ ਆਪਣਾ ਪਿਤਾ ਹੀ ਭੁੱਲ ਗਿਆ, ਪਰਮੇਸ਼ਰ ਹੀ ਭੁੱਲ ਗਿਆ। ਮਹਾਰਾਜ ਕਹਿੰਦੇ ਉਹ ਪ੍ਰੇਰਣਾ ਕਰ ਰਿਹਾ ਹੈ, ਵਾਹਿਗੁਰੂ ਪਰਮੇਸ਼ਰ ਉਡੀਕ ਰਿਹਾ ਹੈ, ਤਿੰਨੇ ਬੁਲਾਏ, ਉਹ ਬੁਲਾ ਰਿਹਾ ਹੈ ਆਪਣੇ ਵੱਲ, ਸੁੱਖ ਦੇ ਨਾਲ, ਸਹਿਜ ਦੇ ਨਾਲ, ਆਤਮਕ ਅਡੋਲਤਾ ਦੇ ਨਾਲ ਆਪਣੇ ਸੱਚਖੰਡ ਘਰ ਦੇ ਵਿੱਚ ਵਾਪਸ ਆਓ।
ਆਨੰਦ ਮੰਗਲ ਗੁਣ ਗਾਓ ਸਹਿਜ ਧੁਨਾ, ਨੇਹ ਚਲ ਰਾਜ ਕਮਾਓ।
ਕਹਿੰਦੇ ਆਨੰਦ ਮੰਗਲ ਦੇ ਨਾਲ, ਖੁਸ਼ੀਆਂ ਦੇ ਨਾਲ, ਸਹਿਜ ਦੀ ਧੁਨ ਦੇ ਨਾਲ ਜਦ ਤੁਸੀਂ ਵਾਪਸ ਆਓਗੇ, ਖੁਸ਼ੀਆਂ ਦੇ ਵਾਜੇ ਵੱਜਣਗੇ, ਕਿਉਂਕਿ ਲੰਬੇ ਸਮੇਂ ਤੋਂ ਬਾਅਦ ਜਦ ਕੋਈ ਵਾਪਸ ਆਉਂਦਾ ਹੈ ਫਿਰ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ, ਢੋਲ ਵਜਾਏ ਜਾਂਦੇ ਹਨ, ਵਾਜੇ ਵਜਾਏ ਜਾਂਦੇ ਹਨ ਵੀ ਇੰਨੇ ਲੰਬੇ ਸਮੇਂ ਤੋਂ ਬਾਅਦ ਆਇਆ, ਘਰ ਦੇ ਵਿੱਚ ਆਇਆ। ਕਹਿੰਦੇ ਇਹ ਗੁਰਮੁਖ ਵੀ, ਜਗਿਆਸੂ ਵੀ ਜਦ ਵਾਪਸ ਆਪਣੇ ਆਤਮਕ ਘਰ ਦੇ ਵਿੱਚ ਜਾਂਦਾ ਹੈ, ਸੱਚਖੰਡ ਦਰਬਾਰ ਦੇ ਵਿੱਚ ਜਾਂਦਾ ਹੈ, ਇਸ ਦੇ ਸਵਾਗਤ ਦੇ ਵਿੱਚ ਵੀ ਫਿਰ ਬੜੇ ਵਾਜੇ ਵਜਾਏ ਜਾਂਦੇ ਹਨ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆਂ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਮਹਾਰਾਜ ਕਹਿੰਦੇ ਜਿਹੜੀ ਨਿਹਚਲ ਸਹਿਜ ਦੀ ਧੁਨ ਹੈ, ਜਿਹੜੀ ਆਤਮਕ ਧੁਨ ਹੈ, ਉਹ ਵੱਜੇਗੀ ਅਤੇ ਨਿਸ਼ਚਲ ਰਾਜ ਜਿਹੜਾ ਹੈ ਨਾ, ਜਿਹੜਾ ਕਦੇ ਵਾਸਤੇ ਵੀ ਚਲਾਏ ਮਾਨ ਨਹੀਂ ਹੋਣ ਵਾਲਾ, ਸਦਾ ਕਾਇਮ ਰਹਿਣ ਵਾਲਾ ਹੈ, ਉਹ ਰਾਜ ਤੁਸੀਂ ਆਤਮਕ ਘਰ ਦੇ ਵਿੱਚ ਆ ਕੇ ਪ੍ਰਾਪਤ ਕਰ ਲਓ।
ਤੁਮ ਕਰ ਆਵੋ ਮੇਰੇ ਮੀਤ।
ਬੜੇ ਪਿਆਰ ਭਰੇ ਲਹਿਜੇ ਦੇ ਨਾਲ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਹੇ ਮੇਰੇ ਮਿੱਤਰੋ, ਹੇ ਸਤਸੰਗੀਓ, ਤੁਸੀਂ ਆਪਣੇ ਨਿੱਜ ਘਰ ਦੇ ਵਿੱਚ, ਸੱਚਖੰਡ ਦਰਬਾਰ ਦੇ ਵਿੱਚ, ਆਤਮਕ ਘਰ ਦੇ ਵਿੱਚ ਵਾਪਸ ਆਓ।
ਤੁਮਰੇ ਦੁਖੀ ਹਰ ਆਪ ਨਿਵਾਰੇ, ਆਪਦਾ ਭਈ ਬਤੀਤ।
ਤੁਹਾਡੇ ਜਿਹੜੇ ਦੁਖੀ ਹਨ, ਜਿਹੜੇ ਦੁੱਖ ਦੇਣ ਵਾਲੇ ਹਨ, ਔਗਣ ਹਨ, ਉਹ ਵਾਹਿਗੁਰੂ ਨੇ ਆਪ ਹੀ ਨਿਵਿਰਤ ਕੀਤੇ ਹਨ, ਅਤੇ ਜਿਹੜੀਆਂ ਹੋਰ ਰੁਕਾਵਟਾਂ ਸਨ ਪਰਮਾਰਥ ਦੇ ਰਸਤੇ ਦੇ ਵਿੱਚ ਆਉਣ ਵਾਲੀਆਂ, ਆਦੀਆਂ ਵਿਆਦੀਆਂ ਉਪਾਧੀਆਂ, ਉਹ ਵਾਹਿਗੁਰੂ ਜੀ ਆਪ ਹੀ ਦੂਰ ਕਰਦੇ ਹਨ। ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ।
ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਨਾਸਨ ਭਾਜਨ ਥਾਕੇ।
ਉਸ ਕਰਨਹਾਰ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਪਿਆਰਿਆਂ ਨੂੰ ਆਤਮਕ ਮੰਡਲਾਂ ਦੇ ਵਿੱਚ ਪ੍ਰਗਟ ਕਰ ਦਿੱਤਾ, ਛੁਪਿਆ ਨਹੀਂ ਰਹਿਣ ਦਿੱਤਾ। ਵਾਹਿਗੁਰੂ ਦੇ ਪਿਆਰੇ ਦੋਨਾਂ ਲੋਕਾਂ ਦੇ ਵਿੱਚ ਪ੍ਰਗਟ ਹੁੰਦੇ ਹਨ, ਸੰਸਾਰ ਦੇ ਵਿੱਚ ਵੀ, ਆਤਮਕ ਮੰਡਲਾਂ ਦੇ ਵਿੱਚ ਵੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਫਰਮਾਇਆ ਹੈ ਨਾ, ਮੇਰੀ ਛੁਪੇ ਰਹਿਣ ਦੀ ਚਾਹ ਕਿ ਲੁੱਕ ਛੁੱਪ ਜਾਣ ਦੀ, ਕਹਿੰਦੇ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ। ਕਹਿੰਦੇ ਵਾਹਿਗੁਰੂ ਪ੍ਰਗਟ ਕਰਦਾ ਹੈ ਆਪਣੇ ਪਿਆਰਿਆਂ ਨੂੰ ਸੰਸਾਰ ਦੇ ਵਿੱਚ ਵੀ, ਆਤਮਕ ਮੰਡਲਾਂ ਦੇ ਵਿੱਚ ਵੀ, ਉਹਨਾਂ ਦੀ ਵੱਖਰੀ ਪਹਿਚਾਣ ਬਣਦੀ ਹੈ, ਉਹਨਾਂ ਦੀ ਵੱਖਰੀ ਸ਼ਾਨ ਬਣਦੀ ਹੈ।
ਘਰ ਮੰਗਲ ਵਾਜੇ ਨਿਤ ਵਾਜੇ, ਆਪਣੇ ਖਸਮ ਨਿਵਾਜੇ।
ਨਿੱਜ ਘਰ ਦੇ ਵਿੱਚ, ਸੱਚਖੰਡ ਦਰਬਾਰ ਦੇ ਵਿੱਚ, ਆਤਮਕ ਮੰਡਲਾਂ ਦੇ ਵਿੱਚ ਕਹਿੰਦੇ ਖੁਸ਼ੀਆਂ ਦੇ ਵਾਜੇ ਵੱਜਦੇ ਹਨ, ਅਤੇ ਉਹ ਖਸਮ ਵਾਹਿਗੁਰੂ ਪਰਮੇਸ਼ਰ ਆਪਣੇ ਵੱਲ ਆਉਣ ਵਾਲਿਆਂ ਦਾ ਸਨਮਾਨ ਕਰਦਾ ਹੈ, ਉਹਨਾਂ ਨੂੰ ਨਿਵਾਜਦਾ ਹੈ, ਉਹਨਾਂ ਨੂੰ ਸਿਰੋ ਪਾਓ ਦਿੰਦਾ ਹੈ।
ਆਸ ਥਿਰ ਰਹੋ ਡੋਲੋ ਮਤ ਕਾਬੂ, ਗੁਰ ਕੈ ਬਚਨ ਆਧਾਰ।
ਕਹਿੰਦੇ ਇਸ ਤਰ੍ਹਾਂ ਜਦ ਤੁਸੀਂ ਵਾਪਸ ਆ ਜਾਓਗੇ, ਫਿਰ ਤੁਸੀਂ ਡੋਲਣ ਤੋਂ ਰਹਿਤ ਹੋ ਜਾਓਗੇ। ਕਹਿੰਦੇ ਧਰਤੀ ਦੀ ਕਿਸੇ ਹੱਦ ਤੱਕ ਕਸ਼ਿਸ਼ ਹੁੰਦੀ ਹੈ, ਸੀਮਾ ਹੁੰਦੀ ਹੈ। ਕਿਸੇ ਚੀਜ਼ ਨੂੰ ਉੱਪਰ ਸੁੱਟੋ, ਉਹ ਆਪਣੇ ਵੱਲ ਨੂੰ ਖਿੱਚਦੀ ਹੈ ਜਿੱਥੋਂ ਤੱਕ ਉਸਦੀ ਸਮਰੱਥਾ ਹੈ। ਪਰ ਜਦ ਕੋਈ ਚੀਜ਼ ਜ਼ਿਆਦਾ ਹੀ ਉੱਪਰ ਚਲੇ ਜਾਵੇ, ਫਿਰ ਉਹ ਹਵਾ ਦੇ ਵਿੱਚ ਲਟਕ ਜਾਂਦੀ ਹੈ, ਫਿਰ ਹੇਠਾਂ ਨਹੀਂ ਆਉਂਦੀ। ਇਸੇ ਤਰ੍ਹਾਂ ਸੰਸਾਰ ਦੇ ਪਦਾਰਥ, ਸੰਸਾਰ ਦੇ ਸੁੱਖ ਕਿਸੇ ਸੀਮਾ ਤੱਕ, ਕਿਸੇ ਹੱਦ ਤੱਕ ਬੰਦੇ ਨੂੰ ਖਿੱਚਦੇ ਹਨ ਆਪਣੇ ਵੱਲ। ਪਰ ਕਹਿੰਦੇ ਜਦ ਮਾਲਕ ਦੀ ਰਹਿਮਤ ਹੋ ਜਾਵੇ, ਕਿਰਪਾ ਹੋ ਜਾਵੇ, ਫਿਰ ਇਹਨਾਂ ਦੀ ਕਸ਼ਿਸ਼ ਖਤਮ ਹੋ ਜਾਂਦੀ ਹੈ, ਫਿਰ ਇਹਨਾਂ ਦੀ ਕਸ਼ਿਸ਼ ਨਹੀਂ ਰਹਿ ਜਾਂਦੀ। ਮਹਾਰਾਜ ਕਹਿੰਦੇ ਫਿਰ ਤੁਸੀਂ ਅਡੋਲ ਹੋ ਜਾਓਗੇ, ਫਿਰ ਡੋਲੋਗੇ ਨਹੀਂ। ਜਿਹੜਾ ਐਵੇਂ ਬਾਰ ਬਾਰ ਡੋਲਣਾ ਬਣਿਆ ਰਹਿੰਦਾ ਹੈ ਨਾ, ਡੀਗਣ ਡੋਲਾ ਤਉ ਲਓ ਜੋ ਮਨ ਕੇ ਭਰਮਾਂ, ਜਿੰਨਾ ਚਿਰ ਤੱਕ ਭਰਮ ਭੁਲੇਖੇ ਹਨ। ਭਰਮ ਕਾਟੇ ਗੁਰ ਆਪਣੇ ਪਾਏ ਬਿਸ਼ਰਾਮਾ, ਜਦ ਗੁਰੂ ਨੇ ਭਰਮ ਹੀ ਕੱਟ ਦਿੱਤਾ, ਫਿਰ ਡੋਲਣਾ ਕਾਹਦਾ ਰਹਿ ਗਿਆ। ਕਹਿੰਦੇ ਨਸ ਭੱਜ ਕਰਨੀ ਵੀ ਜਿਹੜੀ ਹੈ ਨਾ, ਉਹ ਵੀ ਫਿਰ ਰਹਿ ਜਾਂਦੀ ਹੈ, ਥੱਕ ਜਾਂਦੀ ਹੈ। ਆਪਣੀ ਪਹਿਚਾਣ ਬਣਾਉਣ ਵਾਸਤੇ ਪਹਿਲਾਂ ਨਸ ਭੱਜ ਕਰਨੀ ਪੈਂਦੀ ਹੈ ਸੰਸਾਰ ਦੇ ਵਿੱਚ ਅਤੇ ਆਤਮਕ ਮੰਡਲਾਂ ਦੇ ਵਿੱਚ। ਇੱਕ ਵਾਰੀ ਕਹਿੰਦੇ ਜਦ ਕਿਸੇ ਦੀ ਪਹਿਚਾਣ ਬਣ ਜਾਵੇ, ਫਿਰ ਦੌੜ ਭੱਜ ਨਹੀਂ ਰਹਿ ਜਾਂਦੀ। ਫਿਰ ਤਾਂ ਜਿਵੇਂ ਸਤਿਗੁਰਾਂ ਨੇ ਪਾਵਨ ਗੁਰਬਾਣੀ ਦੇ ਵਿੱਚ ਦੱਸਿਆ ਹੈ, ਕਈ ਕੋਟ ਘਾਲੈ ਥੱਕ ਪਾਹੇ, ਕਈ ਕੋਟ ਬੈਠਤ ਹੀ ਖਾਹੇ। ਕਈਆਂ ਨੂੰ ਬੜੀ ਘਾਲਣਾ ਘਾਲਣੀ ਪੈਂਦੀ ਹੈ, ਪਰ ਜਿਨ੍ਹਾਂ ਦੇ ਭਾਗ ਵੱਡੇ ਹੁੰਦੇ ਹਨ, ਆਰਾਮ ਆਰਾਮ ਬੈਠੇ ਹੀ ਖਾਈ ਜਾਂਦੇ ਹਨ। ਕਹਿੰਦੇ ਗੁਰਮੁਖਾਂ ਦੀ ਵੀ ਜਦ ਇੱਕ ਵਾਰੀ ਅਵਸਥਾ ਬਣ ਜਾਂਦੀ ਹੈ, ਫਿਰ ਉਹਨਾਂ ਦਾ ਡੋਲਣਾ ਨਹੀਂ ਰਹਿ ਜਾਂਦਾ, ਨਸ ਭੱਜ ਨਹੀਂ ਰਹਿ ਜਾਂਦੀ, ਬਹੁਤੀ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਸਿਮਰਨ ਕਰਨਾ ਨਹੀਂ ਪੈਂਦਾ, ਆਪਣੇ ਆਪ ਹੋਣ ਲੱਗ ਪੈਂਦਾ ਹੈ। ਜਿੰਨਾ ਚਿਰ ਤੱਕ ਕਰਨਾ ਪਵੇ, ਉਨਾ ਚਿਰ ਤੱਕ ਦੌੜ ਭੱਜ ਹੈ, ਮੁਸ਼ਕਤ ਹੈ, ਮਿਹਨਤ ਹੈ। ਪਰ ਜਦ ਹੋਣ ਲੱਗ ਪਵੇ, ਫਿਰ ਘਾਲਣਾ ਕੋਈ ਨਹੀਂ ਰਹਿ ਜਾਂਦੀ, ਆਪਣੇ ਆਪ ਹੀ ਚੱਲ ਰਿਹਾ ਹੈ। ਜਿਵੇਂ ਸਵਾਸ ਚੱਲ ਰਹੇ ਹਨ, ਇਸੇ ਤਰ੍ਹਾਂ ਸਿਮਰਨ ਚੱਲ ਰਿਹਾ ਹੈ, ਨੱਸਣਾ ਭੱਜਣਾ ਰਹਿ ਜਾਂਦਾ ਹੈ, ਦੌੜ ਭੱਜ ਮੁੱਕ ਜਾਂਦੀ ਹੈ।
ਜੈ ਜੈਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ।
ਐਸੇ ਗੁਰਮੁਖਾਂ ਦੀ ਸਾਰੇ ਆਤਮਕ ਮੰਡਲਾਂ ਦੇ ਵਿੱਚ ਵੀ ਜੈ ਜੈਕਾਰ ਹੁੰਦੀ ਹੈ, ਅਤੇ ਕਹਿੰਦੇ ਸੰਸਾਰ ਦੇ ਵਿੱਚ ਵੀ, ਭੂ ਮੰਡਲ ਦੇ ਵਿੱਚ ਵੀ ਜੈ ਜੈਕਾਰ ਹੁੰਦੀ ਹੈ, ਧਰਤੀ ਦੇ ਵਿੱਚ ਵੀ ਉਹਨਾਂ ਦੀ ਸੋਭਾ ਹੁੰਦੀ ਹੈ। ਕਿਉਂਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸੋਭਾ ਹੁੰਦੀ ਹੈ। ਫਿਰ ਕਹਿੰਦੇ ਮੁੱਖ ਉੱਜਲ ਦਰਬਾਰ, ਮਾਲਕ ਦੇ ਦਰਬਾਰ ਦੇ ਵਿੱਚ ਵੀ ਉਹਨਾਂ ਦਾ ਮੁੱਖ ਉੱਜਲਾ ਹੁੰਦਾ ਹੈ, ਜਿਨ੍ਹਾਂ ਨੇ ਨਾਮ ਸਿਮਰਨ ਕੀਤਾ, ਜਿਨ੍ਹਾਂ ਅਭਿਆਸ ਕੀਤਾ, ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁੱਖ ਉੱਜਲੇ। ਕੇਤੀ ਛੁੱਟੀ ਨਾਲ। ਉਹਨਾਂ ਦਾ ਵਾਹਿਗੁਰੂ ਦੇ ਦਰਬਾਰ ਦੇ ਵਿੱਚ ਵੀ ਮੁੱਖ ਉਜਲਾ ਹੁੰਦਾ ਹੈ, ਭਾਵ ਮੁੱਖ ਤੇ ਔਗਣਾਂ ਦਾ ਕਿਸੇ ਤਰ੍ਹਾਂ ਦਾ ਕੋਈ ਦਾਗ ਨਹੀਂ ਰਹਿ ਜਾਂਦਾ, ਉਹ ਨਿਰਮਲ ਚਿਹਰੇ ਵਾਲੇ ਬਣ ਜਾਂਦੇ ਹਨ।
ਜਿਨ ਕੇ ਜੀਵ ਤਿਨਹੀ ਫੇਰੇ ਆਪੇ ਭਇਆ ਸਹਾਈ।
ਜਿਸ ਵਾਹਿਗੁਰੂ ਪਰਮੇਸ਼ਰ ਦੇ ਜੀਵ ਹਨ, ਜਿਨ੍ਹਾਂ ਤੇ ਉਹ ਮਾਲਕ ਕਿਰਪਾ ਕਰਦਾ ਹੈ, ਉਹਨਾਂ ਨੂੰ ਆਪਣੇ ਵੱਲ ਫਿਰ ਖਿੱਚਦਾ ਹੈ, ਆਪਣੇ ਵੱਲ ਪ੍ਰੇਰਦਾ ਹੈ, ਆਪ ਹੀ ਰਹਿਮਤ ਕਰਦਾ ਹੈ, ਫਿਰ ਕਹਿੰਦੇ ਆਪ ਹੀ ਵਾਹਿਗੁਰੂ ਪਰਮੇਸ਼ਰ ਸਹਾਇਤਾ ਕਰਦਾ ਹੈ।
ਅਚਰਜ ਕੀਆ ਕਰਨੈ ਹਾਰੈ ਨਾਨਕ ਸੱਚ ਵਡਿਆਈ।
ਇਹ ਵੀ ਇੱਕ ਸੱਚੀ ਵਡਿਆਈ ਹੈ ਮਾਲਕ ਵਾਹਿਗੁਰੂ ਪਰਮੇਸ਼ਰ ਦੀ, ਕਿ ਕਹਿੰਦੇ ਵਾਹਿਗੁਰੂ ਪਰਮੇਸ਼ਰ ਐਸੇ ਅਜੀਬੋ ਗਰੀਬ ਅਚਰਜ ਕੌਤਕ ਕਰਦਾ ਹੈ, ਜਿਨ੍ਹਾਂ ਤੇ ਉਸ ਦਾ ਤਰਸ ਪੈ ਜਾਂਦਾ ਹੈ, ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ, ਉਹਨਾਂ ਨੂੰ ਫਿਰ ਆਪਣੇ ਵੱਲੋਂ ਖਿੱਚ ਪਾਉਣ ਲੱਗ ਪੈਂਦਾ ਹੈ। ਘਰਾਂ ਦੇ ਵਿੱਚ ਵੀ ਕਈ ਵਾਰੀ ਕਈ ਕਹਿ ਦਿੰਦੇ ਹਨ ਵੀ ਸਾਨੂੰ ਖਿੱਚ ਪੈਂਦੀ, ਵੀ ਕਿਹੜਾ ਵੇਲਾ ਹੋਵੇ ਦਰਬਾਰ ਸਾਹਿਬ ਜਾਈਏ, ਮੱਥਾ ਟੇਕੀਏ, ਸੰਗਤ ਕਰੀਏ। ਗੁਰੂ ਰਾਮਦਾਸ ਜੀ ਖਿੱਚ ਪਾਉਂਦੇ ਹਨ ਆਪਣੇ ਆਪ ਹੀ, ਪਰਮਾਤਮਾ ਖਿੱਚ ਪਾਉਂਦਾ ਹੈ ਆਪਣੇ ਪਿਆਰਿਆਂ ਨੂੰ। ਕਹਿੰਦੇ ਇਹ ਵੀ ਇੱਕ ਉਸ ਦੀ ਵਡਿਆਈ ਹੈ, ਇਹ ਵੀ ਉਸ ਦੀ ਇੱਕ ਸੋਭਾ ਹੈ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਪਰਮਾਰਥੀ ਬਚਨ ਸਾਨੂੰ ਸਮਝਾਏ ਹਨ ਕਿ ਜਿਹੜੀਆਂ ਵੱਡੀਆਂ ਅਟਕਾਂ ਹਨ ਉਹ ਗੁਰੂ ਹੀ ਦੂਰ ਕਰ ਸਕਦਾ ਹੈ, ਪਰਮਾਤਮਾ ਹੀ ਦੂਰ ਕਰ ਸਕਦਾ ਹੈ। ਉਸ ਦੀ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਆਓ ਸਾਧ ਸੰਗਤ ਜੀ, ਜੋ ਲੜੀਵਾਰ ਪਾਵਨ ਫੁਰਮਾਨ ਹੈ ਉਸ ਦੇ ਵੀ ਅਖਰੀ ਅਰਥ ਜੋ ਹਨ ਆਪਾਂ ਵਿਚਾਰ ਨਾ ਕਰੀਏ ਜੀ।
ਸੂਹੀ ਮਹੱਲਾ ਪੰਜਵਾਂ, ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹ ਨਿਰਗੁਣ ਕੇ ਦਾਤਾਰੇ।
ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਸੋਹੀ ਰਾਗ ਅੰਦਰ ਕਿ ਹੇ ਵਾਹਿਗੁਰੂ ਪਰਮੇਸ਼ਰ ਦੀ, ਮੈਂ ਔਗਣਾਂ ਦਾ ਭਰਿਆ ਹੋਇਆ ਹਾਂ। ਜਗਿਆਸੂ ਰੂਪ ਹੋ ਕੇ ਬਚਨ ਕਰਦੇ ਹਨ ਸਾਡੀ ਤਰਫੋਂ, ਤੂੰ ਗੁਣਾਂ ਦਾ ਸਾਗਰ ਹੈ, ਅਸੀਂ ਔਗਣਾਂ ਦੇ ਸਾਗਰ ਹਾਂ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮੇਰੋ ਪਾਵੋ, ਡੁੱਬਦੇ ਪੱਥਰ ਤਾਰੇ। ਲਿਖੇ ਕਤੇ ਨਾ ਛੂਟੀਐ ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਪਰ ਹੇ ਵਾਹਿਗੁਰੂ ਜੀ, ਤੇਰੇ ਗੁਣ ਜਿਹੜੇ ਹਨ ਉਹਨਾਂ ਨੂੰ ਮੈਂ ਕਿਵੇਂ ਬਿਆਨ ਕਰਾਂ, ਕਿਵੇਂ ਉਹਨਾਂ ਨੂੰ ਸੰਭਾਲ ਕੇ ਯਾਦ ਕਰਾਂ, ਕਿਵੇਂ ਚੇਤੇ ਕਰਾਂ? ਗੁਣ ਬਹੁਤ ਜ਼ਿਆਦਾ ਹਨ। ਇੱਕ ਜਗ੍ਹਾ ਮਹਾਰਾਜ ਜੀ ਫਰਮਾਉਂਦੇ ਹਨ, ਲਾਖ ਜਿਹਵਾ ਦੇਹੋ ਮੇਰੇ ਪਿਆਰੇ ਮੁਖਹਾਰਾ, ਰਾਧੇ ਮੇਰਾ ਰਾਮ। ਇੱਕ ਰਸਨਾ ਦੇ ਨਾਲ ਨਹੀਂ ਗੱਲ ਬਣਦੀ, ਲੱਖਾਂ ਹੀ ਲਾ ਦਿਓ। ਕਹਿੰਦੇ ਗੁਣ ਬਹੁਤ ਜ਼ਿਆਦਾ ਹਨ। ਸ੍ਰੀ ਜਾਪ ਸਾਹਿਬ ਜੀ ਦੀ ਬਾਣੀ ਪੜ੍ਹੀਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਮਾਤਮਾ ਦੇ ਕਿੰਨੇ ਗੁਣਾਂ ਦਾ ਜ਼ਿਕਰ ਕੀਤਾ ਹੈ। ਇਹ ਹੁਸਨੁਲ ਜਮਾਲ ਹੈ ਕਿ ਸਾਹਿਬ ਕਮਾਲ ਹੈ, ਗਨੀਮੁਲ ਖਿਰਾਜ ਹੈ, ਗਰੀਬੁਲ ਨਿਵਾਜ ਹੈ। ਕਿਧਰੇ ਗਰੀਬਾਂ ਨੂੰ ਨਿਵਾਜਦਾ ਹੈ, ਕਿਧਰੇ ਰੋਜੀ ਦਿਹਾਂਦ ਹੈ, ਕਿ ਰਾਜ ਕਰਹਿੰਦ ਹੈ, ਕਿੰਨੇ ਗੁਣਾਂ ਦਾ ਜ਼ਿਕਰ ਕੀਤਾ ਹੈ। ਸਾਰੇ ਗੁਣਾਂ ਦਾ ਵਰਣਨ ਨਹੀਂ ਆਪਾਂ ਕਰ ਸਕਦੇ। ਇੱਕ ਗੱਲ ਜ਼ਰੂਰ ਹੈ, ਜੋ ਸਤਿਗੁਰਾਂ ਨੇ ਪਾਵਨ ਗੁਰਬਾਣੀ ਦੇ ਵਿੱਚ ਦਰਸਾਇਆ ਹੈ ਕਿ ਗੁਣ ਗਾਉਂਦਿਆਂ ਗਾਉਂਦਿਆਂ, ਗੁਣ ਗਾਉਂਦਿਆਂ ਗਾਉਂਦਿਆਂ, ਗੁਣ ਗਾਉਣ ਵਾਲੇ ਜਿਹੜੇ ਹੁੰਦੇ ਹਨ ਉਸ ਗੁਣੀ ਨਿਧਾਨ ਦੇ ਵਿੱਚ ਸਮਾ ਜਾਂਦੇ ਹਨ, ਲੀਨ ਹੋ ਜਾਂਦੇ ਹਨ। ਗੁਣ ਕਹਿ ਗੁਣੀ ਸਮਾਵਣਿਆ। ਕਹਿੰਦੇ ਹੇ ਮੇਰੇ ਨਿਰਗੁਣ ਹਾਰੇ ਦੇ ਦਾਤਾਰ ਵਾਹਿਗੁਰੂ ਪਰਮੇਸ਼ਰ ਜੀ, ਮੈਂ ਤੇਰੇ ਕਿੰਨੇ ਕੁ ਗੁਣਾਂ ਦਾ ਵਰਣਨ ਕਰਾਂ। ਗੁਣ ਤੇਰੇ ਅਨੰਤ ਹਨ, ਤੇਰੇ ਸਾਰੇ ਗੁਣਾਂ ਦਾ ਮੈਂ ਵਰਣਨ ਨਹੀਂ ਕਰ ਸਕਦਾ ਜੀ।
ਮੈਂ ਖਰੀਦ ਕਿਆ ਕਰੇ ਚਤੁਰਾਈ, ਇਹੋ ਜੀਉ ਪਿੰਡ ਸਭ ਥਾਰੇ।
ਕਹਿੰਦੇ ਜਿਹੜਾ ਸਧਾਰਨ ਹੈ, ਜਿਹੜਾ ਹੋਰ ਨੌਕਰੀ ਆਦਿਕ ਕਰਨ ਵਾਲਾ ਹੈ, ਉਹ ਤਾਂ ਨਖਰੇ ਕਰ ਸਕਦਾ ਹੈ, ਪਰ ਜਿਸ ਨੂੰ ਮੁੱਲ ਹੀ ਖਰੀਦ ਲਿਆ ਹੈ ਮਾਲਕ ਨੇ, ਉਹ ਨਖਰੇ ਨਹੀਂ ਵਿਖਾ ਸਕਦਾ। ਉਹ ਤਾਂ ਜਿਹੜੀ ਕਾਰ ਦੇ ਵਿੱਚ ਮਾਲਕ ਨੇ ਲਾ ਦਿੱਤਾ, ਚੁੱਪ ਕਰਕੇ ਫਿਰ ਉਹ ਕਾਰ ਨੂੰ ਕਰੀ ਜਾਂਦਾ ਹੈ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿੱਤ ਲਾਇਆ ਤਿਤ ਲਾਗਾ। ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਮਹਾਰਾਜ, ਮੈਂ ਚਤੁਰਾਈ ਨਹੀਂ ਕਰ ਸਕਦਾ। ਇਸ ਤਰ੍ਹਾਂ ਟਿਕ ਜਾਂਦੇ ਹਨ ਗੁਰਮੁਖ। ਜਿਹੜੇ ਖਾਲੀ ਭਾਂਡੇ ਹੁੰਦੇ ਹਨ, ਉਹ ਫਿਰ ਚਲਾਕੀਆਂ ਕਰਦੇ ਹਨ, ਚਤੁਰਾਈਆਂ ਕਰਦੇ ਹਨ। ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੋ ਨਾ ਡੋਲੇ। ਉਹ ਟਿਕ ਕੇ ਫਿਰ ਜਿਹੜੀ ਕਾਰੇ ਮਾਲਕ ਨੇ ਲਾਇਆ ਹੁੰਦਾ, ਉਹ ਕਾਰ ਕਰਦੇ ਰਹਿੰਦੇ ਹਨ। ਹੇ ਵਾਹਿਗੁਰੂ ਜੀ, ਮੈਂ ਚਤੁਰਾਈ ਨਹੀਂ ਕਰ ਸਕਦਾ। ਇਹ ਜੀਵਨ, ਇਹ ਸਰੀਰ, ਸਾਰਾ ਕੁਝ ਤੁਹਾਡਾ ਹੀ ਬਖਸ਼ਿਸ਼ ਕੀਤਾ ਹੋਇਆ ਹੈ। ਜਦ ਕਿਸੇ ਨੂੰ ਇਸ ਗੱਲ ਦਾ ਗਿਆਨ ਹੋ ਜਾਵੇ,
ਲਾਲ ਰੰਗੀਲੇ ਪ੍ਰੀਤਮ ਮਨ ਮੋਹਨ, ਤੇਰੇ ਦਰਸ਼ਨ ਕਉ ਹਮ ਬਾਰੇ।
ਹੇ ਪਿਆਰੇ, ਹੇ ਆਤਮਕ ਰੰਗਾਂ ਦੇ ਵਿੱਚ ਰੰਗੇ ਹੋਏ, ਹੇ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਮਨ ਨੂੰ ਮੋਹ ਲੈਣ ਵਾਲੇ, ਮੈਂ ਤੇਰੇ ਦਰਸ਼ਨਾਂ ਤੋਂ ਸਦਕੇ ਜਾਂਦਾ ਹਾਂ, ਮੈਂ ਤੇਰੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ ਹਾਂ, ਤੇਰੇ ਦਰਸ਼ਨਾਂ ਤੋਂ ਵਿਸਮਾਦ ਹੁੰਦਾ ਹਾਂ। ਕਿਉਂਕਿ ਦਰਸ਼ਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਉਸਨੂੰ ਕੇਵਲ ਮਾਣਿਆ ਹੀ ਜਾ ਸਕਦਾ ਹੈ, ਬਿਆਨਿਆ ਨਹੀਂ ਜਾ ਸਕਦਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਦਰਸ਼ਨ ਦੇਖਤੇ ਹੀ ਸੁਧ ਕੀ ਨਾ ਸੁਧ ਰਹੀ। ਦਿਮਾਗ ਦੇ ਨਾਲ ਗੱਲ ਕਰਨੀ ਹੁੰਦੀ ਹੈ ਨਾ, ਸਮਝ ਦੇ ਨਾਲ। ਕਹਿੰਦੇ ਸਮਝ ਤਾਂ ਹਾਰ ਹੀ ਜਾਂਦੀ ਹੈ, ਫਿਰ ਬੰਦਾ ਗੱਲ ਕਾਹਦੀ ਕਰੇਗਾ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਔ ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ ਔ ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ, ਅਦਭੁਤ ਪਰਮਦ ਪੁੱਤ, ਬਿਸਮੈ ਬਿਸਮ, ਅਚਰਜੈ ਅਚਰਜ, ਅਤ ਅਤ ਹੈ। ਬਸ ਕਹਿੰਦੇ ਜਿਹੜੇ ਗੁਰਮੁਖ ਹਨ, ਜਿਨ੍ਹਾਂ ਨੂੰ ਨੇੜਤਾ ਪ੍ਰਾਪਤ ਹੋ ਜਾਂਦੀ ਹੈ, ਉਹ ਦਰਸ਼ਨ ਕਰਕੇ ਬਿਸਮਾਦ ਦੀ ਅਵਸਥਾ ਦੇ ਵਿੱਚ ਚਲੇ ਜਾਂਦੇ ਹਨ, ਹੈਰਾਨੀ ਦੀ ਅਵਸਥਾ ਦੇ ਵਿੱਚ ਚਲੇ ਜਾਂਦੇ ਹਨ। ਕਹਿੰਦੇ ਹੇ ਵਾਹਿਗੁਰੂ ਪਰਮੇਸ਼ਰ ਜੀ, ਤੇਰੇ ਕਿਆ ਗੁਣ ਤੇਰੇ, ਲਾਲ ਰੰਗੀਲੇ ਪ੍ਰੀਤਮ ਮਨਮੋਹਨ, ਤੇਰੇ ਦਰਸ਼ਨ ਕਹੋ ਹਮ ਬਾਰੇ, ਅਸੀਂ ਕੁਰਬਾਨ ਜਾਂਦੇ ਹਾਂ, ਵਿਸਮਾਦ ਹੁੰਦੇ ਹਾਂ, ਬਿਆਨ ਨਹੀਂ ਕੀਤਾ ਜਾ ਸਕਦਾ ਜੀ।
ਰਹਾਉ,
ਵਿਸ਼ਰਾਮ ਦੇ ਕੇ ਸਮਝਾਉਂਦੇ ਹਨ।
ਪ੍ਰਭ ਦਾਤਾ ਮੋਹੇ ਦੀਨ ਭੇਖਾਰੀ।
ਰਹਾਉ ਦੀ ਪੰਕਤੀ ਦੇ ਵਿੱਚ ਕੇਂਦਰੀ ਭਾਵ ਹੈ, ਬਾਕੀ ਸਾਰੇ ਇਸ ਭਾਵ ਦੇ ਨਾਲ ਮਿਲਦੇ ਭਾਵ ਦੱਸੇ ਹੋਏ ਹਨ। ਹੇ ਪ੍ਰਭੂ ਦਾਤਾ, ਹੇ ਵਾਹਿਗੁਰੂ ਪਰਮੇਸ਼ਰ ਜੀ, ਅਸੀਂ ਦੀਨ, ਅਸੀਂ ਭੇਖਾਰੀ ਹਾਂ, ਸਦਾ ਹੀ ਤੇਰੇ ਦਰ ਤੋਂ ਭਿੱਖਿਆ ਮੰਗਣ ਵਾਲੇ ਆ ਜੀ।
ਤੂੰ ਸਦਾ ਸਦਾ ਉਪਕਾਰੇ,
ਸਾਡੀ ਭਿਖਾਰੀਆਂ ਦੀ ਝੋਲੀ ਦੇ ਵਿੱਚ ਇੱਕ ਭਿੱਖਿਆ ਪਾ, ਦਾਨ ਪਾ, ਜਾਚਕ ਮੰਗੇ ਦਾਨ ਦੇ ਪਿਆਰਿਆ, ਦੇਵਣ ਹਾਰ ਦਾਤਾਰ ਮੈਂ ਨਿਤ ਚਿਤਾਰਿਆ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦਿਓ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ। ਇਹ ਨਾਮ ਦੀ ਭਿੱਖਿਆ ਸਾਡੀ ਝੋਲੀ ਦੇ ਵਿੱਚ ਪਾ, ਤੁਸੀਂ ਸਦਾ ਹੀ ਐਸੇ ਉਪਕਾਰ ਕਰਨ ਵਾਲੇ ਹੋ।
ਸੋ ਕਿਸ ਨਾਹੀ ਜੇ ਮੈਂ ਤੇ ਹੋਵੈ, ਮੇਰੇ ਠਾਕੁਰ ਅਗਮ ਅਪਾਰੇ।
ਮੇਰੇ ਠਾਕੁਰ ਗਮਤਾ ਤੋਂ ਰਹਿਤ, ਪਾਰਾਵਾਰ ਤੋਂ ਰਹਿਤ, ਵਾਹਿਗੁਰੂ ਪਰਮੇਸ਼ਰ ਜੀ, ਐਸਾ ਕੋਈ ਵੀ ਕੰਮ ਨਹੀਂ ਜਿਹੜਾ ਮੇਰੇ ਕੀਤਿਆਂ ਹੋ ਸਕੇ। ਕਿਉਂਕਿ ਵੱਡੇ ਵੱਡੇ ਬ੍ਰਹਮ ਗਿਆਨੀ, ਵੱਡੇ ਵੱਡੇ ਸੰਤ, ਵੱਡੇ ਵੱਡੇ ਗੁਰਮੁਖ ਮਹਾਂਪੁਰਸ਼ ਉਹ ਵੀ ਕਿਸੇ ਅਗੰਮੀ ਹੁਕਮ ਦੇ ਵਿੱਚ ਬੱਝੇ ਹੋਏ ਹੁੰਦੇ ਹਨ, ਆਪਣੀ ਮਰਜ਼ੀ ਨਾਲ ਨਹੀਂ ਕੁਝ ਕਰਦੇ। ਸੰਤ ਬਾਬਾ ਰਤਨ ਸਿੰਘ ਜੀ ਦਾ ਜ਼ਿਕਰ ਆਉਂਦਾ ਹੈ, ਸੰਤ ਮਿਸ਼ਰਾ ਸਿੰਘ ਜੀ ਦੇ ਅਸਥਾਨ ਦੇ ਇਹ ਮਹਾਂਪੁਰਸ਼ ਹੋਏ ਹਨ। ਕਿਸੇ ਗੁਰਮੁਖ ਪਿਆਰੇ ਨੇ ਬੁਲਾਇਆ ਘਰ ਦੇ ਵਿੱਚ ਵੀ ਬੱਚੇ ਦੀ ਅਰਦਾਸ ਕਰੋ। ਜਿਸਨੇ ਬੁਲਾਇਆ ਸੀ ਉਸ ਦੀ ਤਾਂ ਅਰਦਾਸ ਕੀਤੀ ਨਾ, ਜਿਹੜਾ ਉਸਦਾ ਭਰਾ ਸੀ ਨਾ ਉਸਦੇ ਘਰ ਬੱਚੇ ਵਾਸਤੇ ਅਰਦਾਸ ਕਰ ਦਿੱਤੀ। ਅਖੀਰ ਦੇ ਵਿੱਚ ਆਖਣ ਲੱਗੇ ਸਾਡੇ ਵੱਸ ਦੀ ਕੋਈ ਗੱਲ ਨਹੀਂ ਹੈ, ਜੇ ਮੇਰੇ ਵੱਸ ਦੀ ਗੱਲ ਹੁੰਦੀ ਮੈਂ ਉਸੇ ਤਰ੍ਹਾਂ ਹੀ ਬੋਲਦਾ, ਪਰ ਜਿਵੇਂ ਮਾਲਕ ਦੇ ਘਰੋਂ ਬੁਲਾਇਆ ਜਾ ਰਿਹਾ ਹੈ ਅਸੀਂ ਉਂਝ ਹੀ ਬੋਲਦੇ ਹਾਂ, ਆਪਣੀ ਮਰਜ਼ੀ ਨਾਲ ਨਹੀਂ ਬੋਲ ਸਕਦੇ। ਆਖਣ ਲੱਗੇ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਹੇ ਵਾਹਿਗੁਰੂ ਜੀ, ਮੇਰੇ ਕੀਤਿਆਂ ਕੁਝ ਨਹੀਂ ਹੁੰਦਾ, ਜੋ ਤੁਸੀਂ ਕਰਵਾਉਣਾ ਚਾਹੁੰਦੇ ਹੋ ਉਹੀ ਸੇਵਾ ਮੇਰੇ ਕੋਲੋਂ ਤੁਸੀਂ ਲੈਂਦੇ ਹੋ ਜੀ।
ਕਿਆ ਸੇਵ ਕਮਾਵੋ ਕਿਆ ਕਹਿਰੀ ਚਾਵੋ, ਬਿਦ ਕਿਤ ਪਾਵੋ ਦਰਸਾਰੇ।
ਮੈਂ ਕਿਹੜੀ ਸੇਵਾ ਕਰਾਂ, ਕਿਹੜੀ ਘਾਲਣਾ ਘਾਲਾਂ, ਕਿਹੜੇ ਤਰੀਕੇ ਦੇ ਨਾਲ ਤੁਹਾਨੂੰ ਰਝਾਵਾਂ, ਤੁਸੀਂ ਆਪ ਹੀ ਜੁਗਤੀ ਦੱਸੋ, ਆਪ ਹੀ ਸਮਝਾਓ ਕਿਹੜੇ ਤਰੀਕੇ ਦੇ ਨਾਲ ਤੁਹਾਡਾ ਦੀਦਾਰ ਪ੍ਰਾਪਤ ਹੋਵੇ।
ਮਿਤ ਨਹੀਂ ਪਾਈਐ ਅੰਤ ਨਾ ਲਹੀਐ, ਮਨ ਤਰਸੈ ਚਰਨਾਰੇ।
ਤੁਹਾਡੀ ਰਹਿਮਤ ਨੂੰ ਕਿਸੇ ਪੈਮਾਨੇ ਦਾ ਮਿਲਿਆ ਨਹੀਂ ਜਾ ਸਕਦਾ, ਤੁਹਾਡਾ ਕਿਸੇ ਤਰੀਕੇ ਦੇ ਨਾਲ ਅੰਤ ਨਹੀਂ ਪਾਇਆ ਜਾ ਸਕਦਾ ਗਹਿਰਾਈ ਦਾ। ਮਨ ਤੁਹਾਡੇ ਚਰਨਾਂ ਨੂੰ ਤਰਸਦਾ ਹੈ ਜੀ।
ਪਾਵੋ ਦਾਨ ਢੀਠ ਹੋਏ ਮਾਂਗੋ, ਮੁਖ ਲਾਗੈ ਸੰਤਰੇ ਨਾਰੇ।
ਮਹਾਰਾਜ ਸਾਨੂੰ ਸਮਝਾਉਂਦੇ ਹਨ ਵੀ ਇੰਜ ਅਰਦਾਸ ਕਰਨੀ ਚਾਹੀਦੀ ਹੈ ਢੀਠ ਬਣ ਕੇ, ਜਿਵੇਂ ਮੰਗਤਾ ਹੁੰਦਾ ਹੈ ਨਾ ਦਰਵਾਜ਼ੇ ਦੇ ਵਿੱਚ ਆ ਕੇ ਖਲੋਤਾ ਰਹਿੰਦਾ ਹੈ, ਖਲੋਤਾ ਰਹਿੰਦਾ ਹੈ, ਮੰਗੀ ਜਾਂਦਾ ਹੈ, ਮੰਗੀ ਜਾਂਦਾ ਹੈ। ਮਾਲਕ ਘਰ ਵਾਲਾ ਕੋਈ ਨਾ ਕੋਈ ਤਰਸ ਪਾ ਕਰਕੇ ਉਸਦੀ ਚਿੱਪੀ ਦੇ ਵਿੱਚ, ਉਸਦੀ ਝੋਲੀ ਵਿੱਚ ਪਾਵੇਗਾ ਹੀ ਨਾ। ਕਹਿੰਦੇ ਇਸ ਤਰ੍ਹਾਂ ਢੀਠ ਬਣ ਕੇ ਮੰਗਣਾ ਚਾਹੀਦਾ ਹੈ। ਕੀ ਦਾਤ ਮੰਗਣੀ ਚਾਹੀਦੀ ਹੈ ਕਿ ਹੇ ਵਾਹਿਗੁਰੂ ਜੀ, ਮੈਂ ਢੀਠ ਬਣ ਕੇ ਇੱਕ ਦਾਤ ਮੰਗਦਾ ਹਾਂ। ਕਿਹੜੀ ਦਾਤ? ਕਹਿੰਦੇ ਮੁਖ ਲਾਗੈ ਸੰਤ ਰੇ ਨਾਰੇ। ਜਿਹੜੇ ਤੇਰੇ ਪਿਆਰੇ ਸੰਤ ਹਨ, ਗੁਰਮੁਖ ਹਨ, ਪੁੱਗੀਆਂ ਆਤਮਾਵਾਂ ਹਨ, ਪਵਿੱਤਰ ਆਤਮਾਵਾਂ ਹਨ, ਉਹਨਾਂ ਦੀ ਚਰਨ ਧੂੜ ਮੇਰੇ ਮੱਥੇ 'ਤੇ ਲੱਗ ਜਾਵੇ, ਮੇਰਾ ਜੀਵਨ ਵੀ ਸਫਲਾ ਹੋ ਜਾਵੇ। ਐਸੀ ਦਾਤ ਮੰਗਣ ਦੇ ਸਾਨੂੰ ਸਮਝਾਉਂਦੇ ਹਨ ਸਤਿਗੁਰੂ ਪਾਤਸ਼ਾਹ ਜੀ। ਕਿਰਪਾ ਕਰੋ, ਰਹਿਮਤ ਕਰੋ, ਐਸੀ ਦਾਤ ਸਾਨੂੰ ਮਿਲ ਜਾਵੇ। ਨਖ ਸਿੱਖ ਲਓ ਸਗਲ ਅੰਗ, ਰੋਮ ਰੋਮ ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਐ, ਅਗਨ ਜਰਾਏ ਫੁਨ ਪੀਸਨ ਪਿਸਾਏ ਤਾਹੇ, ਲੈ ਉਡੇ ਪਵਨ ਹੋਏ ਅਨਕ ਪ੍ਰਕਾਰੀਐ, ਜਤ ਕਤ ਸਿੱਖ ਪਗ ਧਰੇ ਗੁਰ ਪੰਥ ਪ੍ਰਾਤ, ਤਾਹੁ ਤਾਹੁ ਮਾਰਗ ਮੈਂ ਭਸਮ ਕੋ ਡਾਰੀਐ, ਤੇ ਪਦ ਪਾਦਕ ਚਰਨ ਲਿਵ ਲਾਗੀ ਰਹੈ, ਦਇਆ ਕੇ ਦਇਆਲ ਮੋਹੇ ਪਤ ਤੋਂ ਉਧਾਰੀਐ। ਜਾਂ ਕਿਹਾ ਜਾਂਦਾ ਹੈ ਕਿ ਮੈਨੂੰ ਮਹਾਂਪੁਰਸ਼ਾਂ ਦੀ ਚਰਨ ਧੂੜ ਬਣਾ ਦਿਓ, ਜਾਂ ਕਿਹਾ ਜਾਂਦਾ ਹੈ ਕਿ ਮਹਾਂਪੁਰਸ਼ਾਂ ਦੀ ਚਰਨ ਧੂੜ ਮੈਨੂੰ ਦੇ ਦਿਓ, ਮੇਰੇ ਮੱਥੇ 'ਤੇ ਲਾ ਦਿਓ। ਦੋ ਤਰ੍ਹਾਂ ਦੀ ਮੰਗ ਕੀਤੀ ਜਾਂਦੀ ਹੈ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਇੰਜ ਬੇਨਤੀ ਕਰਨੀ ਚਾਹੀਦੀ ਹੈ ਕਿ ਮਾਲਕ ਜੀ, ਮੈਂ ਢੀਠ ਹੋ ਕੇ ਦਾਤ ਮੰਗਦਾ ਹਾਂ, ਇਹ ਦਾਤ ਤੁਸੀਂ ਮੈਨੂੰ ਜ਼ਰੂਰੀ ਦਿਓ, ਮੈਂ ਇਹ ਦਾਤ ਲੈ ਕੇ ਤੇਰੇ ਦਰਵਾਜ਼ੇ ਤੋਂ ਪਿੱਛੇ ਹਟਣਾ ਹੈ। ਜਿਹੜਾ ਢੀਠ ਮੰਗਤਾ ਹੁੰਦਾ ਹੈ ਨਾ, ਕੁਝ ਨਾ ਕੁਝ ਲੈ ਕੇ ਹੀ ਹਟਦਾ ਹੈ। ਇਹ ਦਾਤ ਦੇ ਦਿਓ ਵੀ ਜਿਹੜੇ ਤੇਰੇ ਪਿਆਰੇ ਸੰਤ ਹਨ, ਨਾਮ ਰਸੀਏ ਹਨ, ਗੁਰਮੁਖ ਹਨ, ਪਵਿੱਤਰ ਆਤਮਾਵਾਂ ਹਨ, ਉਹਨਾਂ ਦੀ ਚਰਨ ਧੂੜ ਮੇਰੇ ਮੱਥੇ 'ਤੇ ਲੱਗ ਜਾਵੇ ਜੀ।
ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ।
ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਮੋਹਰ ਛਾਪ ਹੇਠ ਫਰਮਾਉਂਦੇ ਹਨ ਕਿ ਜਿਨ੍ਹਾਂ ਤੇ ਮਾਲਕ ਕਿਰਪਾ ਕਰ ਦਿੰਦੇ ਹਨ, ਰਹਿਮਤ ਕਰ ਦਿੰਦੇ ਹਨ, ਉਹਨਾਂ ਨੂੰ ਫਿਰ ਆਪ ਹੀ ਹੱਥ ਦੇ ਕੇ ਸੰਸਾਰ ਸਾਗਰ ਤੋਂ ਉਹਨਾਂ ਦਾ ਨਿਸਤਾਰਾ ਕਰਾ ਦਿੰਦੇ ਹਨ, ਉਹਨਾਂ ਦਾ ਪਾਰ ਉਤਾਰਾ ਕਰਵਾ ਦਿੰਦੇ ਹਨ। ਸੋ ਸਾਧ ਸੰਗਤ ਜੀ, ਇਸ ਪਾਵਨ ਸ਼ਬਦ ਦੇ ਵਿੱਚ ਦਰਸ਼ਨਾਂ ਦੀ ਪਿਆਸ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਜਿਹੜੇ ਗੁਰਮੁਖ ਨਾਮ ਰਸੀਏ ਹਨ ਉਹਨਾਂ ਦੀ ਚਰਨ ਧੂੜ ਮੰਗਣ ਦੀ ਸਾਨੂੰ ਜਾਚ ਦੱਸੀ ਗਈ ਹੈ ਕਿ ਢੀਠ ਬਣ ਕੇ ਮੰਗਣੀ ਚਾਹੀਦੀ ਹੈ ਦਾਤ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਅਮੋਲਕ ਦਾਤਾਂ ਹਨ। ਤੁਲਸੀ ਜੀ ਦੇ ਬਚਨ ਹਨ, ਧਨ ਪਦਾਰਥ ਔਰ ਲਛਮੀ ਮੂਰਖ ਕੇ ਵੀ ਹੋ। ਕਹਿੰਦੇ ਪੈਸਾ ਤਾਂ ਮੂਰਖਾਂ ਨੂੰ ਵੀ ਮਿਲ ਜਾਂਦਾ ਹੈ, ਪਰ ਉਹਨਾਂ ਨੇ ਦੱਸਿਆ ਹੈ ਹਰੀ ਭਗਤ ਔਰ ਸਾਧ ਸੰਗਤ ਤੁਲਸੀ ਜਗ ਮੈਂ ਦੋ। ਵਾਹਿਗੁਰੂ ਦੀ ਭਗਤੀ ਕਰਨੀ ਅਤੇ ਪੁੱਗੀਆਂ ਆਤਮਾਵਾਂ ਦੀ ਸੰਗਤ ਕਰਨੀ, ਇਹ ਕਿਸੇ ਭਾਗਾਂ ਵਾਲੇ ਨੂੰ ਨਸੀਬ ਹੁੰਦਾ ਹੈ। ਸਤਿਗੁਰ ਕਿਰਪਾ ਕਰਨ, ਗੁਰਮੁਖਾਂ ਦੀ ਸੰਗਤ ਮਿਲੇ, ਭਗਤੀ ਦੀ ਸਾਰਿਆਂ ਨੂੰ ਦਾਤ ਮਿਲੇ, ਸਮੂਹ ਸੰਗਤ ਤੇ ਸਤਿਗੁਰੂ ਜੀ ਐਸੀ ਰਹਿਮਤ ਕਰਨ, ਕਿਰਪਾ ਕਰਨ। ਸਾਧ ਸੰਗਤ ਜੀ, ਅੰਮ੍ਰਿਤ ਛਕੋ, ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਸਮੂਹ ਸੰਗਤ ਦਾ, ਸਮੁੱਚੇ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਆਓ ਸਾਧ ਸੰਗਤ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਪਾਵੋ ਦਾਨ ਢੀਠ ਹੋਏ ਮੰਗੋ, ਮੁਖ ਲਾਗੈ ਸੰਤਰੇ ਨਾਰੇ, ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।